رات کو دن بنا رہا ہے وہی خدا ہے، وہی خدا ہے، وہی خدا ہے، وہی خدا ہے۔ کوئی تو ہے جو نظام ہستی ہو، کوئی تو ہے جو نظام ہستی چلا رہا ہے، وہی خدا ہے۔ دکھائی بھی جو نہ دے نظر بھی جو آ رہا ہے، وہی خدا ہے، وہی خدا ہے۔
The views expressed on the preceding program may not necessarily be those of the owner or management of WTOR radio station.
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشیل ایپ یا ساڈی ویب سائٹ eawaz.com، لوکل نمبر 6478724900۔
سردیاں تے برفباری دے موقع تے ضروری ہدایتاں، برفباری وچ سڑک تے پارکنگ غیر قانونی ہے، اپنی گڈی سڑک تو ہٹا دو تاکہ سنو پلور برف نو ہٹا سکے، نہیں تا غیر قانونی پارکنگ تے ٹکٹ دتی جاوے گی، جرمانہ ہوئے گا تے گڈی نو جبت کر لیا جاوے گا۔ اپنے علاقے وچ برف ہٹاؤن دی اپڈیٹ لئی 311 ایپ تے ٹریک کرو، جے کر برف ہٹاؤن سبندت مسئلہ ہے تا 24 گھنٹے انتظار کرن تو بعد ہی brampton.ca/snow تے شکایت درج کرو۔
ٹرکنگ والے ویرو دھیان نال سنو، ٹرک جدہ دا بھی چلاونے ہو، مینوئل جا آٹومیٹک، کوئک ٹرک لیوب چیتے آہی نہ رکھیو، ٹرک دی بڑھیا سروس لئی کوئک ٹرک لیوب۔ لو جی تیجی لوکیشن بھی کھولتی ہے، ایگزٹ 579 فرم ہائی وے 401 ان ناپنی۔ آہو جی، کوئی اپوائنٹمنٹ نہیں، ڈرائیو تھرو فیسلٹی، ایگزٹ 579 فرم ہائی وے 401 ان ناپنی۔ کوئک ٹرک لیوب دا ون سٹاپ شاپ، 519-622-0660 یا quickcontractlube.com۔ QTL، بیکاز وی کیئر۔
وہم و گمان سے دور دور، یقین کی حد کے پاس پاس۔
پراپرٹیز ریزیڈینشل اور کمرشل، بائنگ اور سیلنگ،
انویسٹمنٹ پراپرٹیز یا پھر کنڈومینیمز ان دی ڈاؤن ٹاؤن ٹورنٹو،
وی ول ارینج یور مورگیج،
آلسو ا ہاؤس وارمنگ گفٹ۔
سروس از آر پرائیورٹی،
کسٹمر سروس از آر پرائڈ۔ پلیز ایکسپیرینس دی ڈفرنس۔ آپ گھر خریدنا یا گھر کو بیچنا چاہتے ہیں، گھر کی ایویلیویشن کے لیے ایک دفعہ کال کیجیے عارفہ مظفر 6478986245 8
اپنی کمیونٹی دا سب تو وڈا، ودیا کوالٹی والا تے سب تو پرانا سوڈی فرنیچر ہر گھر دی پہچان بن چکی ہے۔
او پھر بنے بھی کیوں نہ، کیونکہ بیڈ روم سیٹ، سوفا سیٹ، میٹریسز، ڈائننگ ٹیبل، ڈیکوریٹو آئٹمز، گل کیجی سارے گھر دا فرنیچر ودیا کوالٹی تے ڈسکاؤنٹڈ پرائس تے مل جاندا۔ سوڈی فرنیچر تو 3 سال لئی نو بیاج،
142 کینیڈی روڈ، برامپٹن، 9058747171۔
A call truck and loom.
Tade truck badshah di quality service, repair, oil change, wash te maintenance.
Ek aur khush khabri.
North American, Chinese te Korean nave te istemal shuda tires with full warranty.
A call truck and loom. 1776 Mearside Drive, 905-565-1100. 905-565-1100.
کاش گھر پیسے بھیجنا آسان تے سکھالا ہوندا۔ سی آئی بی سی گلوبل منی ٹرانسفر دے نال ودیشاں وچ وسے تہاڈے پیارے اسی دن ستھانک منی گرام کیندراں تو کیش پک اپ کر سکدے ہن، یعنی کہ او پیسہ اسی دن لے سکدے ہن جویں کہ اے دن اتے اے دن۔ ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ਐਂਬੀਸ਼ਨਸ ਮੇਡ ਰੀਅਲ।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੋਂ। ਪੱਛਮੀ ਟੋਰਾਂਟੋ ਦੇ ਵਿੱਚ ਗੋਲੀ ਲੱਗਣ ਦੇ ਨਾਲ ਵਿਅਕਤੀ ਹੋਇਆ ਗੰਭੀਰ ਰੂਪ ਨਾਲ ਜ਼ਖਮੀ। ਔਕਵਿਲ ਦੇ ਵਿੱਚ ਹਥਿਆਰਬੰਦ ਫਾਰਮੇਸੀ ਲੁੱਟ ਤੋਂ ਬਾਅਦ ਇੱਕ ਵਿਅਕਤੀ ਪਹੁੰਚਿਆ ਹਸਪਤਾਲ। ਮਿਸੀਸਾਗਾ ਬੱਸ ਆਪਰੇਟਰ ਦੀ ਗੱਡੀ ਦੇ ਨਾਲ ਟਕਰਾਉਣ ਦੇ ਨਾਲ 12 ਲੋਕ ਹੋਏ ਜ਼ਖਮੀ। ਕੈਲਡਨ ਦੇ ਵਿੱਚ ਔਰਤ ਨੂੰ ਨਵੇਂ ਸਾਲ ਦੀ ਸ਼ਾਮ ਤੇ ਕਾਰ ਉੱਤੇ ਬੋਤਲਾਂ ਸੁੱਟਣ ਦੇ ਦੋਸ਼ ਤਹਿਤ ਕੀਤਾ ਗਿਆ ਗ੍ਰਿਫ਼ਤਾਰ। ਹੁਣ ਖਬਰਾਂ ਵਿਸਥਾਰ ਨਾਲ। ਵੈਸਟ ਟੋਰਾਂਟੋ ਦੇ ਯੋਰਕ ਏਰੀਏ ਦੇ ਵਿੱਚ ਮੰਗਲਵਾਰ ਰਾਤ ਨੂੰ ਹੋਈ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ। ਇਹ ਘਟਨਾ ਅਲਾਇੰਸ ਐਵਨਿਊ ਦੇ ਨੇੜੇ ਹੰਬਰ ਬੁਲੇਵਾਰਡ ਤੇ ਰੌਕਲਿਫ ਸਮਿਥ ਏਰੀਏ ਦੇ ਵਿੱਚ ਵਾਪਰੀ। ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 9 ਵਜੇ ਤੋਂ ਪਹਿਲਾਂ ਘਟਨਾ ਸਥਾਨ ਤੇ ਬੁਲਾਇਆ ਗਿਆ ਸੀ। ਮੰਗਲਵਾਰ ਸ਼ਾਮ ਨੂੰ ਔਕਵਿਲ ਦੇ ਵਿੱਚ ਇੱਕ ਹਥਿਆਰਬੰਦ ਲੁੱਟ ਤੋਂ ਬਾਅਦ ਇੱਕ ਵਿਅਕਤੀ ਨੂੰ ਹੈਮਿਲਟਨ ਦੇ ਇੱਕ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਇਹ ਘਟਨਾ ਸ਼ਾਮ ਕਰੀਬ 5:30 ਵਜੇ ਵਾਪਰੀ ਤੇ ਇਹ ਘਟਨਾ ਐਬੇਬੂ ਡਰਾਈਵ ਤੇ ਇੱਕ ਡਰੱਗ ਸਟੋਰ ਤੇ 3rd ਲਾਈਨ ਦੇ ਬਿਲਕੁਲ ਈਸਟ ਅਤੇ ਹਾਈਵੇ 403 ਦੇ ਨਾਰਥ ਵਿੱਚ ਵਾਪਰੀ ਹੈ। ਹਾਲਟਨ ਪੁਲਿਸ ਨੇ CP24 ਨੂੰ ਪੁਸ਼ਟੀ ਕੀਤੀ ਹੈ ਕਿ ਇੱਕ ਵਿਅਕਤੀ ਨੂੰ ਚਾਕੂ ਮਾਰਨ ਤੋਂ ਬਾਅਦ ਮਾਮੂਲੀ ਸੱਟਾਂ ਵੀ ਲੱਗੀਆਂ ਸਨ। ਉਧਰ ਮੰਗਲਵਾਰ ਸਵੇਰੇ ਮਿਸੀਸਾਗਾ ਟ੍ਰਾਂਜ਼ਿਟ ਬੱਸ ਡਰਾਈਵਰ ਦੇ ਟੋਰਾਂਟੋ ਹਾਈਵੇ ਤੇ ਆ ਰਹੇ ਟ੍ਰੈਫਿਕ ਦੇ ਵਿੱਚ ਪਲਟਣ, ਵਾਹਨ ਦੇ ਨਾਲ ਟਕਰਾਉਣ ਅਤੇ ਖਾਈ ਵਿੱਚ ਡਿੱਗਣ ਦੇ ਨਾਲ 12 ਲੋਕ ਜ਼ਖਮੀ ਹੋ ਗਏ। ਟਕਰਾਅ ਦੀਆਂ ਰਿਪੋਰਟਾਂ ਦੇ ਲਈ ਐਮਰਜੈਂਸੀ ਅਮਲੇ ਨੂੰ ਸਵੇਰੇ 11:04 ਤੇ ਹਾਈਵੇ 27 ਤੇ ਡਿਕਸਨ ਰੋਡ ਦੇ ਏਰੀਏ ਦੇ ਵਿੱਚ ਬੁਲਾਇਆ ਗਿਆ ਸੀ। ਇੱਕ ਨਿਊਜ਼ ਰਿਲੀਜ਼ ਦੇ ਅਨੁਸਾਰ ਬੱਸ ਡਰਾਈਵਰ ਡਿਕਸਨ ਰੋਡ ਦੇ ਦੱਖਣ ਦੇ ਵਿੱਚ ਹਾਈਵੇ ਉੱਤੇ ਦੱਖਣ ਵੱਲ ਜਾ ਰਿਹਾ ਸੀ ਜਦੋਂ ਉਹ ਸੜਕ ਵਿੱਚ ਐਂਟਰ ਹੋਇਆ ਤਾਂ ਇੱਕ ਸਿਲਵਰ ਟੋਇਟਾ ਜੋ ਕਿ ਹਾਈਵੇ 27 ਡਿਕਸਨ ਰੋਡ ਦੇ ਵੈਸਟ ਵੱਲ ਨਾਰਥ ਵੱਲ ਜਾ ਰਹੀ ਸੀ ਉਸ ਨੂੰ ਟੱਕਰ ਮਾਰ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਬੱਸ ਡਰਾਈਵਰ ਹਾਈਵੇ 27 ਦੇ ਵੈਸਟ ਵੱਲ ਲੀਨਾਂ ਨੂੰ ਪਾਰ ਕਰ ਗਿਆ ਤੇ ਰੌ ਫੋਰ ਦੇ ਨਾਲ ਜਾ ਟਕਰਾਇਆ। ਕੈਲਡਨ ਦੇ ਵਿੱਚ ਇੱਕ ਔਰਤ ਨੂੰ ਗ੍ਰਿਫ਼ਤਾਰ ਕਰਨ ਗਏ ਓਨਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਇੱਕ ਅਧਿਕਾਰੀ ਜ਼ਖਮੀ ਹੋ ਗਿਆ। 3 ਅਧਿਕਾਰੀਆਂ ਨੂੰ ਤਾਂ ਇਸ ਔਰਤ ਨੇ ਦੰਦੀ ਵੱਢ ਕੇ ਜ਼ਖਮੀ ਕਰ ਦਿੱਤਾ। ਓਪੀਪੀ ਨੇ ਦੱਸਿਆ ਹੈ ਕਿ 31 ਦਸੰਬਰ ਨੂੰ ਦੁਪਹਿਰ 3 ਵਜੇ ਦੇ ਆਸ ਪਾਸ ਉਨ੍ਹਾਂ ਨੂੰ ਇੱਕ ਸ਼ਿਕਾਇਤ ਮਿਲੀ ਸੀ। ਸ਼ਿਕਾਇਤ ਸੀ ਕਿ ਹਾਈਵੇ 9 ਦੇ ਵੈਸਟ ਵੱਲ ਹਾਈਵੇ 50 ਉੱਤੇ ਚੱਲਦੇ ਟ੍ਰੈਫਿਕ ਦੀ ਲੇਨ ਦੇ ਵਿੱਚ ਖੜੀ ਹੋ ਕੇ ਇੱਕ ਔਰਤ ਗੱਡੀਆਂ ਉੱਤੇ ਬੋਤਲਾਂ ਸੁੱਟ ਰਹੀ ਸੀ। ਔਰਤ ਦੇ ਕੋਲ ਇੱਕ ਕੁੱਤਾ ਵੀ ਦੱਸਿਆ ਗਿਆ ਸੀ। ਜਦੋਂ ਇੱਕ ਵਿਅਕਤੀ ਉਸਦੀ ਮਦਦ ਲਈ ਗਿਆ ਤਾਂ ਕੁੱਤੇ ਵੱਲੋਂ ਉਸਨੂੰ ਵੱਢ ਲਿਆ ਗਿਆ। ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਜਦੋਂ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ ਤਾਂ ਉਨ੍ਹਾਂ ਦਾ ਸਾਹਮਣਾ ਇੱਕ ਕੁੱਤੇ ਦੇ ਨਾਲ ਤੇ ਇੱਕ ਔਰਤ ਦੇ ਨਾਲ ਹੋਇਆ। ਅਧਿਕਾਰੀਆਂ ਨੇ ਕਿਸੇ ਤਰ੍ਹਾਂ ਕੁੱਤੇ ਨੂੰ ਤਾਂ ਆਪਣੇ ਕਾਬੂ ਹੇਠ ਕਰ ਲਿਆ, ਪਰ ਔਰਤ ਦੀ ਗ੍ਰਿਫ਼ਤਾਰੀ ਦੌਰਾਨ ਮਸ਼ਕੂਕ ਵੱਲੋਂ ਵੱਢੇ ਜਾਣ ਤੇ 3 ਪੁਲਿਸ ਅਧਿਕਾਰੀ ਜ਼ਖਮੀ ਹੋ ਗਏ। ਇਸ ਦੌਰਾਨ ਮਹਿਲਾ ਨੂੰ ਕੋਈ ਸੱਟ ਫੇਟ ਨਹੀਂ ਲੱਗੀ। 29 ਸਾਲਾ ਲੋਰੇਟੋ ਮਹਿਲਾ ਦੇ ਖਿਲਾਫ਼ ਕਈ ਚਾਰਜਿਸ ਹੁਣ ਲਗਾਏ ਗਏ ਨੇ। ਉਧਰ ਸਕਾਰਬਰੋ ਦੇ ਵਿੱਚ ਕਈ ਗੱਡੀਆਂ ਦੇ ਆਪਸ ਦੇ ਵਿੱਚ ਟਕਰਾ ਜਾਣ ਤੋਂ ਬਾਅਦ ਇੱਕ ਵਿਅਕਤੀ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ। ਸੋਮਵਾਰ ਨੂੰ ਟੋਰਾਂਟੋ ਪੁਲਿਸ ਨੂੰ ਮੈਕੋਵਨ ਰੋਡ ਤੇ ਕੈਂਸ ਵਿਲੀਅਮ ਪਲੇਸ ਉੱਤੇ ਹਾਦਸੇ ਦੀ ਜਾਣਕਾਰੀ ਦੇ ਕੇ ਬੁਲਾਇਆ ਗਿਆ ਸੀ। ਇਸ ਦੌਰਾਨ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਤੇ ਕਿਸੇ ਨੂੰ ਹਸਪਤਾਲ ਲਿਜਾਣ ਦੀ ਲੋੜ ਨਹੀਂ ਪਈ। ਹਾਦਸੇ ਵਿੱਚ ਸ਼ਾਮਲ ਗੱਡੀਆਂ ਦੇ ਡਰਾਈਵਰਾਂ ਦੇ ਵਿੱਚੋਂ ਇੱਕ ਨੇ ਮੌਕੇ ਤੋਂ ਪੈਦਲ ਹੀ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਪੁਲਿਸ ਵੱਲੋਂ ਉਸ ਨੂੰ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਉਸ ਖਿਲਾਫ਼ ਕਿਹੜੇ ਕਿਹੜੇ ਚਾਰਜਿਸ ਲਗਾਏ ਜਾਣਗੇ ਜਾਂ ਨਹੀਂ। 2 ਘੰਟਿਆਂ ਤੋਂ ਵੀ ਵੱਧ ਸਮੇਂ ਲਈ ਇਲਾਕੇ ਦੀਆਂ ਕਈ ਸੜਕਾਂ ਨੂੰ ਬੰਦ ਰੱਖਿਆ ਗਿਆ ਪਰ ਬਾਅਦ ਵਿੱਚ ਫਿਰ ਖੋਲ ਦਿੱਤਾ ਗਿਆ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਵੈਸਟ ਟੋਰਾਂਟੋ ਵਿੱਚ ਗੋਲੀ ਲੱਗਣ ਦੇ ਨਾਲ ਵਿਅਕਤੀ ਹੋਇਆ ਗੰਭੀਰ ਰੂਪ ਨਾਲ ਜ਼ਖਮੀ। ਓਕਵਿਲ ਚ ਹਥਿਆਰਬੰਦ ਫਾਰਮੇਸੀ ਲੁੱਟ ਤੋਂ ਬਾਅਦ ਇੱਕ ਵਿਅਕਤੀ ਪਹੁੰਚਿਆ ਹਸਪਤਾਲ। ਮਿਸੀਸਾਗਾ ਬੱਸ ਆਪਰੇਟਰ ਦੀ ਗੱਡੀ ਦੇ ਨਾਲ ਟਕਰਾਉਣ ਕਾਰਨ 12 ਲੋਕ ਹੋਏ ਜ਼ਖਮੀ। ਗ੍ਰਿਫਤਾਰੀ ਦੌਰਾਨ ਔਰਤ ਨੇ 3 ਪੁਲਿਸ ਅਧਿਕਾਰੀਆਂ ਨੂੰ ਵੱਢਿਆ। ਕਈ ਗੱਡੀਆਂ ਦੀ ਆਪਸ ਵਿਚ ਟੱਕਰ ਹੋਣ ਦੇ ਨਾਲ ਇੱਕ ਵਿਅਕਤੀ ਹੋਇਆ ਗ੍ਰਿਫਤਾਰ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁੰਦੇ ਇਜਾਜ਼ਤ, ਧੰਨਵਾਦ।
ਸਿਟੀ ਆਫ ਬ੍ਰੈਂਪਟਨ ਕੇ ਨਏ ਐਨੀਮਲ ਸਰਵਿਸਿਜ਼ ਬਾਇਲਾਜ਼ ਮੇ ਕਈ ਤਬਦੀਲੀਆਂ ਕੀ ਗਈ ਹੈ। क्या आपको मालूम है कि एक घर में ज्यादा से ज्यादा 6 जानवरों की इजाजत है जिनमें 3 से ज्यादा कुत्ते ना हो। वो जानवर जो प्रॉपर्टी पर हो और गले में पट्टा ना हो तो इनको बॉर्डर या फेंस वाली जगह पर रखें। अगर आपके पास 2 से ज्यादा मुर्गियां या कबूतर हैं तो आपके पास लाइसेंस होना चाहिए। मजीद मालूमात के लिए brampton.ca/animalservices पर विजिट करें।
आपके घर की खूबसूरती आपका ज़ौक। खूबसूरत दिलकश किचन कैबिनेट्स, काउंटर टॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए। जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स नो इंटरेस्ट नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक 6473008473।
घर तो आप सोना ले लिया, हुन अप्लायंसेस भी हाई एंड ही लेने हैं।
हाँ, ब्रैम्पटन टीवी एंड अप्लायंसेस है ना, फ्रिज, स्टोव, डिशवॉशर, वॉशर एंड ड्रायर, LED टीवी सब इत्थो ही लवांगे। इना तो वधिया प्राइसेस पूरे ब्रैम्पटन की टोरंटो च नहीं मिलनिया। कोई भी अप्लायंसेस खरीदो, पेमेंट भी 6 महीनिया च करनी है, वो भी बिना किसी ब्याज दे। होर ते होर डिलीवरी भी फ्री करनगे। कॉल ब्रैम्पटन टीवी एंड अप्लायंसेस 905-450-2828-2828।
एशियन फूड सेंटर, इंडियन, कैनेडियन, साफ सुथरी ग्रोसरी दे नाल
कारकार विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसे भी स्टोर विच जाओगे तो जरूर बचत पाओगे।
वधेरे जानकारी लई एशियन फूड सेंटर दा इक्को इक नंबर याद रखो 416-740-3262।
एशियन फूड सेंटर 416-740-3262।
एशियन फूड सेंटर।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਵਪਾਰ ਲਈ, ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
द करंट अफेयर्स ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਰਮਨਜੀਤ ਸਿੰਘ ਸਿੱਧੂ ਤੇ ਅੱਜ ਦਿਨ ਬੁੱਧਵਾਰ ਵੈਂਸਡੇ 3 ਜਨਵਰੀ 2024 ਦਾ ਦਿਨ ਤੇ ਸਵੇਰ ਦੇ 7:12। ਅੱਜ ਇਤਿਹਾਸ ਦੇ ਉੱਤੇ ਨਿਗਾਹ ਮਾਰੀਏ ਤਾਂ 190 ਸਾਲ ਪਹਿਲਾਂ, ਅੱਜ ਤੋਂ 190 ਸਾਲ ਪਹਿਲਾਂ ਭਾਰਤ ਵਿੱਚ ਉਸ ਵਿਦਵਾਨ ਬਹਾਦਰ ਔਰਤ ਦਾ ਜਨਮ ਹੋਇਆ ਜਿਹਦੇ ਨਾਲ ਹਿੰਦੁਸਤਾਨ ਦੇ ਵਿੱਚ ਔਰਤਾਂ ਦੀ ਸਿੱਖਿਆ ਜਾਂ ਫੀਮੇਲ ਐਜੂਕੇਸ਼ਨ, ਵਿਮੈਨ ਐਜੂਕੇਸ਼ਨ ਦਾ ਇੱਕ ਇਨਕਲਾਬੀ ਦੌਰ ਸ਼ੁਰੂ ਹੋਇਆ। ਇਨਕਲਾਬ ਨਹੀਂ ਆਇਆ, ਇਨਕਲਾਬ ਦਾ ਦੌਰ ਸ਼ੁਰੂ ਹੋਇਆ। ਇਹ ਗੱਲ ਜੋਤੀਬਾਈ ਫੂਲੇ ਦੀ, ਜੋਤੀ ਰਾਓ ਫੂਲੇ, ਜੋਤੀਬਾਈ ਸਵਿਤਰੀਬਾਈ ਜੋਤੀ ਰਾਓ ਫੂਲੇ, ਸਵਿਤਰੀਬਾਈ ਜੋਤੀ ਰਾਓ ਫੂਲੇ 3 ਜਨਵਰੀ 1831, 190 ਤੋਂ ਵੀ ਜ਼ਿਆਦਾ ਸਾਲ ਹੋ ਗਏ ਨੇ ਉਹਨਾਂ ਦੇ ਜਨਮ ਹੋਏ ਤੇ ਇਹਨਾਂ ਦੇ ਪਤੀ ਉਹ ਵੀ ਬੜੇ ਇਨਕਲਾਬੀ ਰਹੇ, ਜੋਤੀ ਰਾਓ ਫੂਲੇ। ਜੋਤੀ ਰਾਏ ਫੂਲੇ ਔਰ ਸਾਵਿਤਰੀ ਇਹਨਾਂ ਦਾ ਵਿਆਹ ਹੋਇਆ ਤੇ ਫਿਰ ਇਹਨਾਂ ਦੋਹਾਂ ਮੀਆਂ ਬੀਬੀ ਨੇ ਸੋਚਿਆ ਕਿ ਅਸੀਂ ਔਰਤਾਂ ਦੀ ਸਿੱਖਿਆ ਲਈ ਕੰਮ ਕਰੀਏ। ਤੇ ਕੀ ਸਫ਼ਰ ਰਿਹਾ, ਮੈਂ ਥੋੜੀ ਜਿਹੀ ਉਹਦੀ ਗੱਲਬਾਤ ਕਰਦੇ ਹਾਂ। ਬਹੁਤ ਸਾਰੇ ਖੇਤਰ ਅਜਿਹੇ ਨੇ ਜਿੱਥੇ ਸਮਾਜ ਵਿੱਚ ਔਰਤਾਂ ਲੜਕੀਆਂ ਨੂੰ ਪਹੁੰਚਣ ਲਈ ਅੱਜ ਵੀ ਸਮਾਜ ਦੇ ਨਾਲ ਲੋਹਾ ਲੈਣਾ ਪੈਂਦਾ। ਪਰ ਜਦੋਂ ਅਸੀਂ ਇੰਨੇ ਲਗਭਗ 2 ਸਦੀਆਂ ਪਿੱਛੇ ਜਾਈਏ ਤੇ ਉਦੋਂ ਲੜਕੀਆਂ ਨੂੰ ਪੜ੍ਹਾਉਣ ਜਾਂ ਪੜ੍ਹਨ ਦਾ ਹੀ ਮੂੰਹ ਚੋਂ ਸ਼ਬਦ ਕੱਢਣਾ ਵੀ ਔਖਾ ਸੀ, ਮੂੰਹ ਚੋਂ ਇਹ ਅਲਫਾਜ਼ ਕੱਢਣੇ ਵੀ ਔਖੇ ਸੀ ਕਿ ਕੁੜੀਆਂ ਨੂੰ ਪੜ੍ਹਾਇਆ ਜਾਵੇ। ਤੇ ਇਹਨਾਂ ਸਵਿਤਰੀ ਦੇ ਪਤੀ ਨਾਲ ਜਦੋਂ ਗੱਲ ਹੋਈ ਤੇ ਸਵਿਤਰੀ ਨੇ ਅੱਗੇ ਕਿਹਾ ਕਿ ਮੈਂ ਇਹ ਕੰਮ ਕਰਨਾ ਚਾਹੁੰਦੀ ਹਾਂ, ਪਰ ਕਹਿੰਦੇ ਵੀ ਇਹ ਸਮਾਜ ਉਸ ਹਾਲਤ ਵਿੱਚ ਨਹੀਂ ਸੀ। ਤੇ ਅੱਜ ਮੁਸਲਮਾਨਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਲਗਭਗ ਦੂਜੇ ਨੰਬਰ ਦੇ ਸ਼ਹਿਰੀਆਂ ਵਰਗੀ ਕੀ ਗੱਲ ਹੈ। ਸੰਵਿਧਾਨ ਤੇ ਕਿਤਾਬ ਚ ਤਾਂ ਨਹੀਂ ਲਿਖਿਆ, ਪਰ ਰਹਿਣ ਸਹਿਣ ਦੇ ਵਿੱਚ ਇਹ ਹੈ ਕੋਈ ਅਮੀਰ ਜ਼ਿਆਦਾ ਨਿਕਲ ਜੇ ਅੱਗੇ ਤਾਂ ਨਿਕਲ ਜੇ, ਆਮ ਤੌਰ ਤੇ ਬਹੁਤ ਬੁਰਾ ਹਾਲ ਹੈ। ਇਸੇ ਤਰ੍ਹਾਂ ਉਹਨਾਂ ਦੀ ਐਜੂਕੇਸ਼ਨ ਵੀ ਹਾਲ ਖਰਾਬ ਹੈ। ਪਰ ਹੈਰਾਨੀ ਹੋਈ ਕਿ ਫਾਤਿਮਾ ਸ਼ੇਖ ਨਾਂ ਦੀ ਸਹੇਲੀ ਨਾਲ ਮਿਲ ਕੇ ਉਹਨਾਂ ਸਮਿਆਂ ਦੇ ਵਿੱਚ ਸਵਿਤਰੀ ਬਾਈ ਫੂਲੇ ਨੇ ਸਕੂਲ ਖੋਲਿਆ, 3 ਸਕੂਲ ਖੋਲੇ, ਲੜਕਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਪਰ ਗੱਲ ਇੰਨੀ ਨਾ ਗਵਾਰਾ ਗੁਜ਼ਰੀ ਕਿ ਸਹੁਰਿਆਂ ਨੇ ਪਤੀ ਪਤਨੀ ਦੋਨਾਂ ਨੂੰ ਸਵਿਤਰੀ ਔਰ ਜੋਤੀ ਦੋਨੇ ਮੀਆਂ ਬੀਬੀ ਨੂੰ ਘਰੋਂ ਕੱਢਤਾ ਤੇ ਫਿਰ ਉਹ ਫਾਤਿਮਾ ਸ਼ੇਖ ਦੇ ਘਰੇ ਰਹੇ ਤੇ ਉਹਨਾਂ ਨਾਲ ਮਿਲ ਕੇ ਇਹਨਾਂ ਨੇ ਸਕੂਲ ਐਜੂਕੇਸ਼ਨ ਦਾ ਬੀੜਾ ਚੁੱਕਿਆ ਕਿ ਅਸੀਂ ਲੜਕੀਆਂ ਨੂੰ ਪੜ੍ਹਨ ਲਿਖਣ ਦੇ ਮੌਕੇ ਦੇਣੇ ਤੇ ਉਧਰ ਨੂੰ ਗੱਲ ਤੋਰੀਏ। ਸਵਿਤਰੀ ਬਾਈ ਜੀ ਦੇ ਹਸਬੈਂਡ ਦੀ ਵੀ ਅਸੀਂ ਗੱਲ ਕੀਤੀ ਹੈ ਕਿ ਜੋਤੀਬਾ ਰਾਏ ਫੂਲੇ ਉਹ ਕਿਸਾਨੀ ਦਾ ਹੀ ਕੰਮ ਕਰਦੇ ਸੀ, ਮਾਲੀ ਸੀ ਉਹਨਾਂ ਦੇ ਪਰਿਵਾਰ ਦੇ ਪੁਰਖੇ, ਫਲ ਤੋੜਨੇ ਫਲ ਵੇਚਣੇ, ਪਰ ਉਹ ਸ਼ੂਦਰਾਂ ਚ ਆਉਂਦੇ ਨੇ। ਆਹ ਜਿਹੜੇ ਅਸੀਂ ਜੱਟ ਆ ਪੰਜਾਬ ਦੇ, ਇਹ ਵੀ ਕਿਸਾਨੀ ਵਾਲੇ, ਜੇ ਹਿੰਦੂਆਂ ਦੇ ਹਿਸਾਬ ਨਾਲ, ਜੇ ਹਿੰਦੂਆਂ ਦੇ ਨਹੀਂ ਸਨਾਤਨ ਜਾਂ ਅਸੀਂ ਵੈਦਿਕ ਵਰਣ ਵਿਵਸਥਾ, ਵਰਣ ਦਾ ਮਤਲਬ ਰੰਗ, ਜਾਤ ਪਾਤ ਦਾ, ਹੁਣ ਤਾਂ ਜਾਤ ਪਾਤ ਹੈ, ਵੈਸੇ ਉਦੋਂ ਰੰਗ ਦੇ ਹਿਸਾਬ ਨਾਲ ਸੀ, ਆਰੀਅਨ ਗੋਰੇ ਆਏ, ਆਪ ਐਡੀ ਲੰਮੀ ਕਹਾਣੀ ਚ ਨਹੀਂ ਪੈਂਦੇ। ਪਰ ਜਿਹੜੀ ਇਹ ਜਾਤ ਵਿਵਸਥਾ, ਸਭ ਤੋਂ ਉੱਪਰ ਪੜ੍ਹਨ ਲਿਖਣ ਵਾਲਾ ਬ੍ਰਾਹਮਣ, ਦੂਜੇ ਨੰਬਰ ਤੇ ਰਾਜ ਕਰਨ ਵਾਲਾ ਕਸ਼ਤਰੀ, ਤੀਜੇ ਨੰਬਰ ਤੇ ਵੈਸ਼ ਕਾਰੋਬਾਰ ਵਪਾਰੀ, ਤੇ ਚੌਥੇ ਨੰਬਰ ਤੇ ਸ਼ੂਦਰ ਆਮ ਕੰਮ ਕਾਜ ਕਰਨ ਵਾਲੇ, ਉਹਨਾਂ ਤੋਂ ਥੱਲੇ ਹੁੰਦੇ ਸੀ ਅਛੂਤ, ਜਿਹਦਾ ਹੱਥ ਵੀ ਨਹੀਂ ਲੱਗਣਾ ਤੇ ਜਿਹਦਾ ਪਰਛਾਵਾਂ ਵੀ ਬਾਲਾ, ਤੇ ਉਹਦੇ ਵਿੱਚ ਕੋਈ ਸਿੱਖ ਵੀ ਬਰੀ ਨਹੀਂ ਅੱਜ ਤੱਕ। ਉਹ ਸਾਡੇ ਵੀ ਧਰਮ ਗ੍ਰੰਥ ਦੇ ਵਿੱਚ ਲਿਖਿਆ ਕਿ ਸਭ ਬਰਾਬਰ ਨੇ ਪਰ ਅੰਦਰ ਖਾਤੇ ਕੋਈ ਬਰਾਬਰ ਨਹੀਂ ਹੈ। ਸੋ ਪੂਰੀ ਤਰ੍ਹਾਂ ਉਹੀ ਜਾਤ ਪਾਤ ਬੜੀ ਭਿਆਨਕ ਰੂਪ ਦੇ ਵਿੱਚ ਚੱਲਦੀ ਹੈ। ਪਰ ਜਿਹੜੇ ਸ਼ੂਦਰਾਂ ਨਾਲ ਕੀ ਵਿਹਾਰ ਹੁੰਦਾ ਸੀ ਉਹਦੇ ਬਾਰੇ ਡਾਕਟਰ ਭੀਮ ਰਾਓ ਅੰਬੇਦਕਰ ਵੀ ਲਿਖਦੇ ਨੇ। 30 ਸਾਲ ਦੀ ਉਮਰ ਵਿੱਚ ਮੈਂ ਸਵਿਤਰੀ ਫੂਲੇ ਨੇ ਆਪਣਾ ਕਵਿਤਾਵਾਂ ਲਿਖਣੀਆਂ ਸ਼ੁਰੂ ਕਰਤੀਆਂ ਸੀ, ਉਹਨਾਂ ਦਾ ਕਾਵਿ ਸੰਗ੍ਰਹਿ ਸੀ ਕਾਵਿਆ ਫੂਲੇ, 30 ਸਾਲ ਦੀ ਉਮਰ ਚ ਲਿਖਿਆ ਉਹਨਾਂ ਨੇ, ਧਰਮ ਧਰਮ ਸ਼ਾਸਤਰ ਧਾਰਮਿਕ ਪਖੰਡਾਂ ਕੁਰੀਤੀਆਂ ਦੇ ਖਿਲਾਫ ਐਨ ਡਟ ਕੇ ਲਿਖਿਆ। ਪਰ ਡਾਕਟਰ ਅੰਬੇਡਕਰ ਦੀ ਕਿਤਾਬ ਹੈ ਇਨਹਾਲੇਸ਼ਨ ਆਫ ਕਾਸਟ, ਇਨਹਾਲੇਸ਼ਨ ਆਫ ਕਾਸਟ ਮਤਲਬ ਕਾਸਟ ਸਿਸਟਮ, ਜਾਤੀ ਪ੍ਰਥਾ ਨੂੰ ਖਤਮ ਕਰ ਦੋ ਜੜੋਂ ਇਹਨੂੰ ਨਿਸ਼ਚਿਤ, ਉਹ ਕਿਤਾਬ ਸੀ ਵੀ ਇਹਨੂੰ, ਉਹਦੇ ਵਿੱਚ ਲਿਖਦੇ ਕਹਿੰਦੇ ਪੇਸ਼ਾਵਾਂ ਕੇ ਸ਼ਾਸਨ ਕਾਲ ਮੇ, ਜਦੋਂ ਪੇਸ਼ਾਵਰ ਉਹ ਹੁੰਦੇ ਸੀ, ਪੇਸ਼ਵਾ ਲੋਕ ਹੁੰਦੇ ਸੀ, ਉੱਚੀ ਉੱਚ ਕੁਲੀਂਦ ਉੱਚੇ ਜਾਤਾਂ ਵਾਲੇ, ਮਹਾਰਾਸ਼ਟਰ ਮੇ ਇਨ ਅਛੂਤੋਂ ਕੋ ਸੜਕ ਪਰ ਚੱਲਣੇ ਕੀ ਆਗਿਆ ਨਹੀਂ ਥੀ, ਉਦੋਂ ਅਛੂਤ ਬੰਦਿਆਂ ਨੂੰ ਸੜਕ ਤੇ ਵੀ ਨਹੀਂ ਸੀ ਚੱਲਣ ਦਿੱਤਾ ਜਾਂਦਾ ਕਿ ਕੋਈ ਜਿਸ ਸੜਕ ਦੇ ਉੱਤੋਂ ਕੋਈ ਸਵਰਨ ਜਾਤੀ, ਸੁਨਹਿਰੀ ਜਾਤੀ, ਗੋਲਡਨ ਕਾਸਟ ਜਾਂ ਉੱਪਰਲੀ ਕਾਸਟ ਵਾਲੇ, ਇਸ ਲਈ ਉਹਨਾਂ ਨੂੰ ਹੁਕਮ ਦਿੱਤੇ ਜਾਂਦੇ ਸੀ ਕਿ ਉਹ ਆਪਣੇ ਗੁੱਟ ਦੇ ਉੱਤੇ ਕਲਾਈ ਕੇ ਉੱਪਰ ਜਾਂ ਗਲੇ ਮੇ ਕਾਲਾ ਧਾਗਾ ਬਾਂਧੇ ਤਾਂ ਕਿ ਹਿੰਦੂ ਇਸੇ ਇਹਨੇ ਭੂਲ ਕਰ ਵੀ ਨਾ ਛੂ ਸਕੇ, ਨਿਸ਼ਾਨੀ ਲਾ ਕੇ ਤੁਰੋ ਤਾਂ ਕਿ ਕਿਸੇ ਉੱਚ ਵਰਗ ਦੇ ਹਿੰਦੂ ਦਾ ਹੱਥ ਲੱਗ ਕੇ ਉਹਨੂੰ ਤੁਹਾਡੀ ਮੈਲ ਨਾ ਚੜ ਜੇ, ਪਿੱਟਿਆ ਨਾ ਜਾਵੇ। ਪੇਸ਼ਾਵੋਂ ਕੀ ਰਾਜਧਾਨੀ ਪੂਨਾ ਮੇ ਤੋ ਇਨ ਅਛੂਤੋਂ ਕੇ ਲੀਏ ਯੇ ਹੁਕਮ ਥਾ ਕਿ ਯੇ ਕਮਰ ਸੇ ਨੀਚੇ ਝਾੜੂ ਬੰਦ ਕਰ ਚਲੇ, ਇਹਨਾਂ ਨੂੰ ਇਹ ਸੀ ਵੀ ਆਪਣੇ ਲੱਕ ਨਾਲ ਝਾੜੂ ਬੰਨੋ ਤੇ ਝਾੜੂ ਪਿੱਛੇ ਘਰੀਚਦੇ ਲੈ ਕੇ ਆਓ ਤਾਂ ਕਿ ਤੁਹਾਡੇ ਪੈਰਾਂ ਦੇ ਨਿਸ਼ਾਨ ਜਦੋਂ ਪੈਂਦੇ ਆ ਧਰਤੀ ਤੇ ਉਹਦੇ ਉੱਤੇ ਕਿਸੇ ਹੋਰ ਦਾ ਪੈਰ ਨਾ ਧਰਿਆ ਜਾਵੇ ਤੇ ਉਹ ਪਿੱਟਿਆ ਜਾਊਗਾ। ਇਸ ਤਰ੍ਹਾਂ ਦੀ ਜਾਤ ਵਿਵਸਥਾ ਚੱਲਦੀ ਆਈ ਹੈ, ਅੰਦਰ ਖਾਤੇ ਹਜੇ ਵੀ ਹੈ, ਉਹ ਕਾਨੂੰਨੀ ਤੌਰ ਤੇ ਹੈ ਨਹੀਂ ਜੀ ਅੰਦਰ ਖਾਤੇ। ਹੁਣ ਝਾੜੂ ਬੰਨ ਕੇ ਨਹੀਂ ਕੋਈ ਤੁਰਦਾ, ਉਦੋਂ ਲੋਕ ਸੜਕਾਂ ਤੇ ਥੁੱਕ ਵੀ ਸੁੱਟ ਦਿੰਦੇ ਸੀ ਤੇ ਇਹਨਾਂ ਨੂੰ ਇਹ ਹੁੰਦਾ ਸੀ ਪਿੱਛੇ ਝਾੜੂ ਬੰਨੋ ਤੇ ਗਲ ਦੇ ਵਿੱਚ ਹਾਂਡੀ ਵੀ ਲਮਕਾਓ, ਹਾਂਡੀ ਇਸ ਲਈ ਵੀ ਜੇ ਮੂੰਹ ਚ ਕੋਈ ਥੁੱਕ ਆ ਜੇ ਕੋਈ ਤੁਪਕਾ ਆ ਜੇ ਤਾਂ ਵਿੱਚ ਡਿੱਗੇ, ਜੇ ਧਰਤੀ ਤੇ ਡਿੱਗ ਗਿਆ ਤੇ ਧਰਤੀ ਅਪਵਿੱਤਰ ਹੋ ਗਈ, ਉਧਰੋਂ ਕੋਈ ਬ੍ਰਾਹਮਣ ਕੋਈ ਉੱਚੀ ਜਾਤ ਵਾਲਾ ਆਇਆ ਉਹਦੇ ਪੈਰ ਨੂੰ ਤੇਰਾ ਥੁੱਕ ਲੱਗ ਗਿਆ ਡੱਗਿਆ। ਸੋ ਇਸ ਤਰ੍ਹਾਂ ਦੇ ਹਾਲਾਤ ਵਿੱਚ ਇਹਨਾਂ ਨੇ ਉਸ ਜ਼ਮਾਨੇ ਵਿੱਚ ਔਰਤਾਂ ਦੀ ਸਿੱਖਿਆ ਤੇ ਅਛੂਤਾਂ ਨਾਲ ਹੁੰਦੀ ਗੱਲ ਨਾਲ ਉਹਨਾਂ ਨੇ ਗੱਲ ਕੀਤੀ ਤੇ ਉੱਥੇ ਉਹ ਕਹਿੰਦੇ ਹਮਾਰੀ ਜਾਨੀ ਦੁਸ਼ਮਣ ਕਾ ਨਾਮ ਹੈ हमारे जानी दुश्मन का नाम है अज्ञान, इग्नोरेंस। इग्नोरेंस कहते साडा जानी दुश्मन है। इन्हों के कवितावान ने 23 साल की उम्र च लिखिया ने। हमारे जानी दुश्मन का नाम अज्ञान, उसे धर दबोचो मजबूत पकड़ कर पीटो। ज्योतिष पंचांग हस्त रेखा में पड़े मूर्खो, अज्योतिष तेवे लैके भविख देखना हाथ दिखाते मथे दे लकीर फड़ लो किस्मत दस दो ਉਹਦੇ ਵਿੱਚੋਂ ਨਿਕਲੋ। ਜੋਤਿਸ਼ ਪੰਚਾਂਗ ਹਸਤ ਰੇਖਾ ਮੇ ਪੜੇ ਮੂਰਖੋ, ਸਵਰਗ ਨਰਕ ਕੀ ਕਲਪਨਾ ਮੇ ਰੁਚੀ, ਪਸ਼ੂ ਜੀਵਨ ਮੇ ਐਸੇ ਭਰਮ ਕੀ ਜਗ੍ਹਾ ਨਾ ਕੋਈ। ਕਹਿੰਦੇ ਇਹ ਤਾਂ ਜਿਹੜੇ ਵਹਿਮਾਂ ਚ ਤੁਸੀਂ ਫਸੇ ਹੋ, ਇਹਦੇ ਵਿੱਚ ਤਾਂ ਜਾਨਵਰ ਵੀ ਹੈ ਨੀ। ਮੂਰਖ ਮਕਰ ਜਾਲ ਸੇ ਨਿਕਲੇ ਨਾਹੀ, ਜਿਹੜੇ ਮੂਰਖ ਹੁੰਦੇ ਆ ਉਹ ਮਕਰੀ ਜਾਲ ਚੋਂ ਨਹੀਂ ਨਿਕਲ ਸਕਦੇ। ਹਾਥ ਪਰ ਹਾਥ ਧਰੇ ਬੈਠੇ ਮੂਰਖੋ ਨਿਠੱਲੋ ਕੋ ਕੈਸੇ ਇਨਸਾਨ ਕਹੇ। ਜਦੀ ਮੈਂ ਏਦਾਂ ਦੇ ਹੱਥ ਤੇ ਹੱਥ ਰੱਖੇ ਬੈਠੇ ਜਾਨਵਰਾਂ ਤੋਂ ਵੀ ਬਦਤਰ ਜ਼ਿੰਦਗੀ ਜੀ ਰਹੇ ਇਨਸਾਨਾਂ ਨੂੰ ਇਨਸਾਨ ਵੀ ਨਹੀਂ ਕਹਿ ਸਕਦੇ। ਇਹ ਜੋਤੀ ਸਵਿਤਰੀ ਬਾਈ ਫੂਲੇ ਇਹਨਾਂ ਦੀਆਂ ਕੁੱਝ ਕਵਿਤਾਵਾਂ ਦੇ ਵਿੱਚ ਮੈਂ 2-4 ਗੱਲਾਂ ਸਾਂਝੀਆਂ ਕੀਤੀਆਂ। ਬਾਕੀ ਆਉਂਦੇ ਦਿਨਾਂ ਦੇ ਵਿੱਚ ਕਦੇ ਫੇਰ ਗੱਲਬਾਤ ਕਰਾਂਗੇ, ਵਿਸ਼ਾ ਲੰਬਾ ਨਾ ਹੋ ਜਾਏ। ਸੋ ਕੋਈ ਨੀ, ਇਹ ਚੱਲਦਾ ਇੱਕ ਸਿਲਸਿਲਾ ਜੀ ਕਿ 2-2, 3-300 ਸਾਲ ਬੀਤ ਗਏ, ਹਜੇ ਤੱਕ ਅਸੀਂ ਇਹਨਾਂ ਚੀਜ਼ਾਂ ਦੇ ਮਸਲੇ ਵੀ ਇਹਨਾਂ ਸਵਾਲਾਂ ਨੂੰ ਹੱਲ ਨਹੀਂ ਕਰ ਸਕੇ। ਬਹੁਤ ਲੰਬਾ ਰਸਤਾ, ਪਰ ਜਿਨ੍ਹਾਂ ਨੇ ਕੰਮ ਕੀਤੇ ਉਸ ਜ਼ਮਾਨੇ ਦੇ ਵਿੱਚ, ਘੱਟੋ ਘੱਟ ਉਹਨਾਂ ਨੂੰ ਯਾਦ ਕਰਨਾ ਤੇ ਸਲਿਊਟ ਕਰਨਾ ਤੇ ਉਹਨਾਂ ਤੋਂ ਹੌਸਲਾ ਕਰਕੇ ਕਿ ਅਸੀਂ ਤੁਹਾਡੇ ਨਾਲ 200 ਸਾਲ ਬਿਹਤਰ ਜ਼ਿੰਦਗੀ ਦੇ ਵਿੱਚ ਪਹੁੰਚ ਚੁੱਕੇ ਹਾਂ। ਵੀ ਆਰ 200 ਈਅਰ ਐਡਵਾਂਸ ਔਰ ਵੀ ਆਰ ਲਿਵਿੰਗ ਇਨ ਅ ਸੋਸਾਇਟੀ ਦੈਟ ਇਜ ਐਡਵਾਂਸਡ 200 ਈਅਰ। We can do a lot more because we have such a strong foundation. ਜੇਕਰ ਪਤਾ ਹੋਵੇ ਕਿ ਮੇਰੀ ਨੀਂਹ ਮੇਰੀ ਬੁਨਿਆਦ ਦੇ ਵਿੱਚ ਕੀ ਕੁਛ ਪਿਆ, ਉਹ ਲੋਕ ਅੱਗੇ ਵੱਧ ਸਕਦੇ ਨੇ। ਸੋ ਸਵਿਤਰੀ ਬਾਈ ਫੂਲੇ ਨੂੰ ਸਲਾਮ ਕਰਦੇ ਹਾਂ, ਬਹੁਤ ਬਹੁਤ ਸਲਾਮ ਕਰਦੇ ਹਾਂ। ਤੇ ਉਹਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੈ ਜੀ ਅੱਜ ਦੀ। ਤੇ ਸਾਡੇ ਨਾਲ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਅੱਜ 8 ਵਜੇ ਗੱਲਬਾਤ ਕਰਨਗੇ। ਬਾਕੀ ਖ਼ਬਰਾਂ ਦਾ ਅੱਗੇ ਪਿੱਛੇ ਦਾ ਸਿਲਸਿਲਾ ਹੋਏਗਾ। ਤੇ ਇੱਕ ਵਾਰੀ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਨਵੇਂ ਸਾਲ ਦਾ ਕੁਝ ਐਡਵੈਂਚਰ ਜਿਹਾ ਮੈਂ ਵੀ ਕਰਕੇ ਦੇਖਿਆ ਜਾ ਕੇ ਕਿ ਬਾਹਰ ਪੰਜਾਬ ਦੇ ਵਿੱਚ ਕੀ ਹੁੰਦਾ। ਬੜੀ ਨਿਰਾਸ਼ਾਜਨਕ ਇੱਕ ਘਟਨਾ ਨਾਲ ਮੇਰਾ ਵਾਹ ਪਿਆ ਕਿ ਵਿਦੇਸ਼ੀ ਲੜਕੀਆਂ ਨਾਲ ਅਸੀਂ ਕਿਹੋ ਜਿਹਾ ਸਲੂਕ ਕਰਦੇ ਹਾਂ। ਕੰਨਾਂ ਨੂੰ ਹੱਥ ਲਵਾ ਕੇ 4-5 ਸੈਕਿੰਡ ਦਾ ਨਹੀਂ, ਮੈਨੂੰ ਲੱਗਦਾ ਕਿ 1.5-2 ਮਿੰਟ ਦਾ ਇੱਕ ਵਾਕਿਆ ਮੇਰੀ ਨਿਗਾਹ 'ਚ ਪਿਆ। ਬਸ 1.5-2 ਮਿੰਟ ਨੇ ਮੈਨੂੰ ਤਸੱਲੀਆਂ ਕਰਾਤੀਆਂ। ਉਹ ਵਾਕਿਆ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗਾ। ਹੋਰ ਗੱਲਾਂ ਬਾਤਾਂ ਤੋਂ ਪਹਿਲਾਂ ਇੱਕ ਗੀਤ ਸੁਣਦੇ ਹਾਂ ਜੀ। ਤੇ ਇਸ ਗੀਤ ਵਿੱਚ ਵੀ ਬੜੀ ਚੰਗੀ ਮੈਸੇਜ ਦਿੱਤਾ ਗਿਆ, ਤੁਸੀਂ ਇਸ ਗੀਤ ਦਾ ਆਨੰਦ ਮਾਣੋ ਤੇ ਇਸ ਤੋਂ ਬਾਅਦ ਆਪਾਂ ਫਿਰ ਆਪਣੀ ਗੱਲਬਾਤ ਦਾ ਸਿਲਸਿਲਾ ਚਲਾਉਂਦੇ ਹਾਂ। ਤੇ ਹਾਂ, ਇੱਕ ਜਾਂਦੇ ਜਾਂਦੇ ਮੈਂ ਗੱਲ ਕਹਿ ਦਾਂ, ਪ੍ਰੋਗਰਾਮ ਕਿਹੋ ਜਿਹਾ ਲੱਗਦਾ ਹੁੰਦਾ? ਪ੍ਰੋਗਰਾਮ 'ਚ ਜਦੋਂ ਮਰਜ਼ੀ ਸ਼ਾਮਿਲ ਹੋਣਾ ਹੋਵੇ, ਸ਼ਾਮਿਲ ਹੋਣ ਦਾ ਗੱਲ ਕਹਿਣ ਦਾ ਤਰੀਕਾ 416-6-1778 ਹੈ, 4-1-6-6-2-0-1-7-7-8 ਹੈ। ਔਰ ਜੇਕਰ ਤੁਸੀਂ ਫੋਨ ਦੇ ਜ਼ਰੀਏ ਸਾਡਾ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ, ਰੇਡੀਓ ਦੇ ਉੱਤੇ ਕੁਝ ਦਿੱਕਤ ਮਹਿਸੂਸ ਹੁੰਦੀ ਹੋਵੇ ਤਾਂ 6-4-7-8-7-2-4-9-0-0 6-47-8-72-49-100 ਤੇ ਫੋਨ ਕਰਕੇ ਤੁਸੀਂ ਇਸ ਪ੍ਰੋਗਰਾਮ ਨੂੰ ਲਾਈਵ ਟੈਲੀਫੋਨ ਦੇ ਜ਼ਰੀਏ ਸੁਣ ਸਕਦੇ ਹੋ। ਸੋ ਲੈਟਸ ਹੈਵ ਅ ਸੌਂਗ ਤੇ ਉਸ ਤੋਂ ਬਾਅਦ ਖ਼ਬਰਾਂ ਦਾ ਸਿਲਸਿਲਾ।
जीवन मिटाना है दीवानापन, कोई प्यार जीवन से प्यारा नहीं, प्यारा नहीं। सारे जहां की अमानत है ये जीवन तुम्हारा नहीं। सारे जहां की अमानत है ये जीवन तुम्हारा नहीं। जीने के लाखों सहारे यहां बस एक ही तो सहारा नहीं, सहारा नहीं। खिलते ही टूटे तो क्या, अगर कोई दुनिया से रूठे तो क्या, कोई फूल खिलते ही टूटे तो क्या। सितारे हजारों हैं आकाश पर, बस एक ही तो सितारा नहीं, सितारा नहीं। सारे जहां की अमानत है ये जीवन तुम्हारा तुम्हारा नहीं। जीवन मिटाना है दीवानपन, कोई प्यार जीवन से प्यारा नहीं। किसी की मुरादों के खातिर जियो, किसी के इरादों के खातिर जियो, किसी की मुरादों के खातिर जियो। है यादों में जीना भी तो जिंदगी, जीना तुम्हें क्यों गवारा नहीं, गवारा नहीं। सारे जहां की अमानत है ये जीवन तुम्हारा तुम्हारा नहीं। जीवन मिटाना है दीवानपन, कोई प्यार जीवन से प्यारा नहीं।
And confidently. Professional driving lessons with HT Driving School in Brampton. Agar eligible hain to sirf 7 dinon mein G ya G2 license lein. MTO approved instructors. Early road test arrangements. High passing role. Pickup, drop off. Male and female instructors. Aur haan, saath milein insurance discount certificate. Gaadi chalana seekh lena itna mushkil nahi jitna sahi taur par gaadi chalana hai. Mazeed malumat ke liye call HT Driving School 647-766-5398.
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
سٹی آف برامٹن کے نئے اینیمل سروسز بائی لاز میں کئی تبدیلیاں کی گئی ہیں. آج ہم جنگلی حیات کو کھانا کھلانے پر بات کریں گے. برامٹن میں جنگلی حیات کو کھانا کھلانا سختی سے منع ہے. جانوروں کو کھانا فراہم نہ کریں اور نہ ہی کھانا باہر چھوڑیں اور اپنے گاربیج بنز کو گراج یا شیڈ کے اندر رکھیں اور اپنے گرین بنز کو فوڈ ویسٹ کے لیے استعمال کریں. مزید معلومات کے لیے brampton.ca/animalservices پر وزٹ کریں.
ਸਰਦੀਆਂ ਤੇ ਬਰਫ਼ਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ ਬਰਫ਼ਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ ਆਪਣੀ ਗੱਡੀ ਸੜਕ ਤੋਂ ਹਟਾ ਦਿਓ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ ਜੇਕਰ ਬਰਫ਼ ਹਟਾਉਣ ਸੰਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ.
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ. ਇਸ ਪ੍ਰੋਗਰਾਮ 'ਚ ਤੁਸੀਂ ਆਪਣੇ ਵਪਾਰ ਲਈ ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ. ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746.
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs is for the Bohut Bohut Swagat and Ramanjeet Singh Sidhu. Te hon gal baat kar gaya. Ik tijar bedi gide vich sada apna samaj sanu shisha vakha dinda hai ki asi khade kithe hai. New Year de utte us din mainu kite party dekhan da mauka mil gaya. Baitha ਬੜੀ ਵਧੀਆ ਸੀ ਉੱਥੇ ਖਾਣ ਪੀਣ ਦਾ ਬੜਾ ਚੰਗਾ ਪ੍ਰਬੰਧ ਪੂਰਾ ਵਧੀਆ ਗਾਉਣ ਵਾਲੇ ਸਿੰਗਰ ਸੱਦੇ ਹੋਏ ਛੋਟੇ ਛੋਟੇ ਜਵਾਕਾਂ ਨੂੰ ਵੀ ਲੋਕ ਤਾਬੜ ਤੋੜ ਚੱਲਦੇ ਮਿਊਜ਼ਿਕ 'ਚ ਲੈ ਕੇ ਆ ਗਏ ਤੇ ਜੇ ਘਰੋਂ ਨਾ ਨਿਕਲੇ ਤੇ ਨਵਾਂ ਸਾਲ ਚੜਾਵਾਂਗੇ ਕਿ ਨਹੀਂ ਉਹ ਨਵਾਂ ਸਾਲ ਇਉਂ ਲੱਗਿਆ ਜਿਵੇਂ ਕਿਸੇ 100 ਫੁੱਟ ਦੀ ਕੰਧ ਉੱਤੇ ਪੌੜੀ ਲਾ ਕੇ ਨਾ ਕੋਈ ਫੋਟੋ ਟੰਗਣੀ ਹੋ ਗਈ ਤੂੰ ਮੇਰੇ ਮੋਢਿਆਂ ਤੇ ਚੜ ਮੈਂ ਤੇਰਿਆਂ ਤੇ ਚੜਾ ਫਿਰ ਤੂੰ ਉਹਦੇ ਮੋਢੇ ਤੇ ਚੜ ਤਾਂ ਕਿਤੇ ਜਾ ਕੇ ਟੰਗੀ ਜਾਊ ਜੇ ਕਿਤੇ 11:59 ਤੱਕ ਨਾ ਜਾਗਦੇ ਰਹੇ ਤੇ ਨਾ ਟੰਗੀ ਤੇ ਖਬਰੇ ਮੈਂ ਪਿਛਲੇ ਸਾਲ ਕੀ ਦਾ ਰਹੇਗਾ 2023 ਚ ਬੈਠੇ ਰਹਿ ਜਾਂਗੇ ਤੇ 24 ਚ ਕਿਵੇਂ ਬੜਾ 24 ਚ ਬੜਨ ਦਾ ਅੱਧੋ ਅੱਡ ਬਜਟ ਹੈ ਜਿਹਦੀ ਜਿੰਨੀ ਔਕਾਤ ਕੋਈ ਤਾਂ 20,000 ਲਾ ਕੇ ਨਵੇਂ ਸਾਲ ਚ ਵੜਿਆ ਮੇਰਾ ਤਾਂ ਕਿਸੇ ਹੋਰ ਨੇ ਪੇ ਕਰਤਾ ਸੀ ਕੋਈ 1,00,000 ਰੁਪਇਆ ਲਾ ਕੇ ਵੜਿਆ ਤੇ ਕੋਈ 10,000 ਕੋਈ 5,000 5-700 ਵਿੱਚ ਵੜਨਾ ਨਵੇਂ ਸਾਲ ਚ ਔਖਾ ਨਵੇਂ ਸਾਲ ਦੇ ਵਿੱਚ ਵੜਨ ਵਾਸਤੇ ਤੁਹਾਡੇ ਕੋਲ ਵਿੱਤ ਤੇ ਸਮਰੱਥਾ ਚਾਹੀਦੀ ਹੈ ਪਰ 1 ਸਾਲ ਦਾ ਬੱਚਾ ਰਾਤ ਨੂੰ ਕਦੇ ਉਹਦੇ ਸੌਣ ਦਾ ਟਾਈਮ ਹੈ ਕਦੇ ਜਾਗਣ ਦਾ ਤੇ ਬਹੁਤ ਹਾਈ ਡੈਸੀਬਲ ਮਿਊਜ਼ਿਕ ਵੱਜ ਰਿਹਾ ਬਹੁਤੇ ਬੰਦਿਆਂ ਨੇ ਸ਼ਰਾਬ ਪੀਤੀ ਔਰਤਾਂ ਘੱਟ ਪੀਂਦੀਆਂ ਨੇ ਤੇ ਬੰਦਿਆਂ ਨੂੰ ਸ਼ਾਇਦ ਉਹ ਮਿਊਜ਼ਿਕ ਜਿਹੜਾ ਕਿ ਸ਼ੋਰ ਸੀ ਉਹ ਮਿਊਜ਼ਿਕ ਲੱਗਣ ਲੱਗ ਗਿਆ ਹੋਵੇ ਔਰਤਾਂ ਨੂੰ ਕਿਸੇ ਹੋਰ ਢੰਗ ਨਾਲ ਲੱਗਣ ਲੱਗ ਗਿਆ ਹੋਵੇ ਪਰ ਮੈਨੂੰ ਲੱਗਦਾ ਬੱਚਿਆਂ ਲਈ ਉਹ ਸ਼ੋਰ ਹੈ ਫਿਰ ਮੈਂ ਦੇਖਿਆ ਵੀ ਹਾਂ ਇਹ ਬੱਚਿਆਂ ਨੂੰ ਆਪਾਂ ਕਿੰਨਾ ਸੋਹਣਾ ਤਿਆਰ ਕਰ ਰਹੇ ਹਾਂ ਜਿਹੋ ਜਿਹੀ ਜ਼ਿੰਦਗੀ ਉਹਨਾਂ ਨੇ ਆ ਕੇ ਜਿਉਣੀ ਹੈ ਉਹਦੇ ਹਿਸਾਬ ਨਾਲ ਇਹ ਕੰਨ ਇੰਨੇ ਕੁ ਬੋਲੇ ਹੋਣੇ ਛੋਟੀ ਉਮਰ ਤੋਂ ਹੋ ਜਾਣ ਤਾਂ ਚੰਗਾ ਇਹਨਾਂ ਦੇ ਜ਼ਮਾਨੇ ਦੇ ਵਿੱਚ ਤਾਂ ਹੋਰ ਵੀ ਵਧੀਆ ਸਪੀਕਰ ਆਉਣਗੇ ਹਜੇ ਤਾਂ ਤੇ ਹੋਰ ਕੰਨ ਪਾੜੂ ਮਿਊਜ਼ਿਕ ਆਊਗਾ ਬੱਚੇ ਹੋਣੇ ਪ੍ਰਪੇਅਰ ਹੋ ਜਾਣੇ ਕਿੱਦਾਂ ਖੁਰਦੁੰਮ ਪੈਣੇ ਨਵੇਂ ਸਾਲ ਚੜਾਉਣੇ ਮੈਂ ਸੋਚਿਆ ਇਹਨਾਂ ਦੀ ਸੌਂਕ ਕੀ ਲੈਣਾ ਇਹਨਾਂ ਨੇ ਸੌ ਕੇ ਕੀ ਲੈਣਾ, ਇਹਨਾਂ ਨੂੰ ਸੌਣ ਵਾਸਤੇ ਅਮਨ ਇਤਮਿਨਾਨ ਨਹੀਂ ਚਾਹੀਦਾ, ਇਹਨਾਂ ਨੂੰ ਇਸੇ ਤਰ੍ਹਾਂ ਆਦਤ ਪਾਉਣੀ ਚਾਹੀਦੀ ਹੈ, ਇਹਨਾਂ ਨੂੰ ਵੱਧ ਤੋਂ ਵੱਧ ਬਦਬੂ ਦੀ ਆਦਤ ਹੋਣੀ ਚਾਹੀਦੀ ਹੈ, ਕੂੜੇ ਦੇ ਵੀ ਤਾਂ ਢੇਰ ਦੇਖਣਾ ਹੀ ਹੈ, ਕਦੇ ਸਕੂਟਰ ਫਿਸਲ ਗਿਆ ਕੂੜੇ ਦੇ ਢੇਰ ਚ ਜਾ ਵੜਿਆ ਉਹਦੇ ਚ ਜਾ ਕੇ ਡਿੱਗਾਂਗੇ ਆਪਾਂ, ਤੇ ਮਤਲਬ ਸਾਨੂੰ ਪਹਿਲਾਂ ਹੀ ਟ੍ਰੇਨਡ ਆ ਆਪਾਂ ਕੋਈ ਬਾਗ ਸਬਜ਼ ਬਾਗ ਦੇ ਵਿੱਚ ਜਾ ਕੇ ਥੋੜੀ ਡਿੱਗਣਾ। ਸੋ ਵੀ ਸ਼ੁਡ ਪ੍ਰਿਪੇਅਰ ਅਵਰ ਗੇਮਸ ਅਕੋਰਡਿੰਗ ਟੂ ਦ ਸੋਸਾਇਟੀ ਦੈਟ ਵੀ ਆਰ ਮੇਨਟੇਨਿੰਗ। ਬਹੁਤ ਵਧੀਆ ਹੋਇਆ, ਮੈਂ ਪਹਿਲਾਂ ਸੋਚਿਆ ਵੀ ਇਹਦੀ ਬਜਾਏ ਕੀ ਹੋਵੇ, ਤੂੰ ਕਾਹਨੂੰ ਦਿਮਾਗ ਦੇ ਘੋੜੇ ਭਜਾਉਣਾ। ਚਲੋ ਅੰਦਾਜ਼ਾ ਲੱਗਿਆ ਕਿ ਇੱਕ ਆਮ ਬੰਦਾ ਜੇ ਨਵਾਂ ਸਾਲ ਉਸ ਜਗ੍ਹਾ ਜਿੱਥੇ ਮੈਂ ਗਿਆ ਮਨਾਉਣ ਜਾਂ ਮੈਨੂੰ ਕੋਈ ਲੈ ਕੇ ਗਿਆ ਤੇ 10-15 ਹਜ਼ਾਰ ਦਾ ਖਰਚਾ ਇੱਕ ਬੰਦੇ ਦਾ ਪੈ ਜਾਂਦਾ। 10 ਬੰਦੇ ਗਏ ਤਾਂ 1.5 ਲੱਖ ਰੁਪਇਆ ਹੋ ਗਿਆ ਇੱਕ ਬੰਦਾ, 10 ਹਜ਼ਾਰ ਤੋਂ ਘੱਟ ਤਾਂ ਉੱਥੇ ਹੈ ਹੀ ਨਹੀਂ। ਇਹਦਾ ਮਤਲਬ 10 ਹਜ਼ਾਰ ਰੁਪਇਆ ਲੱਗਦਾ 23 ਤੋਂ, ਉਹ ਵੀ 31 ਦਸੰਬਰ 2023 ਤੋਂ 1 ਜਨਵਰੀ 2024 ਚ ਬਣਨ ਲਈ। ਫਿਰ ਬੈਠੇ ਬੈਠੇ ਦਿਮਾਗ ਚ ਆਇਆ ਕਿ ਉਹਨਾਂ ਵੀ ਸੜਕਾਂ ਤੇ ਜਾ ਕੇ ਦੇਖਿਆ ਜੋ ਹੁੰਦਾ ਕੀ ਆ, ਤੇ ਮੈਂ ਆਪਣੇ ਨਾਲ ਦੇ ਮੈਂ ਕਿਹਾ ਯਾਰ ਐਂ ਕਰੋ ਮੈਂ ਆਟੋ ਚ ਨਾ ਘਰ ਜਾਣਾ, ਉਹ ਲਈ ਤੈਨੂੰ ਛੱਡ ਦਾਂਗੇ ਤੈਨੂੰ। ਮੈਂ ਕਿਹਾ ਨਹੀਂ, 12 ਵੱਜ ਗਈ ਮੈਂ ਨਿਕਲਦਾ ਔਰ ਮੈਂ ਦੇਖਦਾ, ਜੇ ਮੈਨੂੰ ਲੋੜ ਪਈ ਤਾਂ ਮੈਂ ਮੈਨੂੰ ਡਰਾਈਵਰ ਭੇਜ ਦੋ ਤੇ ਆ ਕੇ ਲੈ ਜੂ ਜੇ ਕੋਈ ਐਮਰਜੈਂਸੀ ਪੈ ਗਈ। ਮੈਂ ਕਿਹਾ ਲੈਟ ਮੀ ਗੋ ਆਊਟ ਐਮਸੀ। ਬਾਹਰ ਵੱਡਾ ਸਾਰਾ ਹੋਟਲ ਆ, ਉੱਥੇ ਡਰਾਈਵਰ ਖੜੇ ਆ, ਧੁੰਦ ਪੈ ਰਹੀ ਹੈ, ਓਸ ਪੈ ਰਹੀ ਹੈ, ਉਹ ਸਾਡੇ ਵਰਗੇ ਬੰਦਿਆਂ ਨੂੰ ਸਲਾਮਾਂ ਮਾਰ ਰਹੇ ਆ ਬਾਹਰ ਖੜੇ। ਕੋਈ ਜਿੰਨਾ ਕੁ ਅਫਸਰ ਦਾ ਰੈਂਕ ਹੈ ਉਹਨੇ ਕਿਧਰੋਂ ਉਧਰੋਂ ਮੰਗਾ ਕੇ ਉਹ ਅੰਦਰੋਂ ਸਮਾਨ, ਕਿਸੇ ਨੂੰ 4 ਰੁਪਈਏ ਫੜਾਏ, ਕਿਸੇ ਨੂੰ ਕੋਈ ਕੋਈ ਖਾਵੇ ਕੋਈ ਨਾ ਖਾਵੇ, ਕੋਈ ਬੈਠਾ ਜਿਉ ਜਿਉ ਗਰੀਬ ਹੋਈ ਜਾਵੇ ਤਿਉਂ ਤਿਉਂ ਉਹ ਹੋਟੇਲ ਦੇ ਗੇਟ ਤੋਂ ਦੂਰ ਦੂਰ ਤੱਕ ਉਹਨਾਂ ਦੀਆਂ ਡਿਊਟੀਆਂ ਲੱਗੀਆਂ। ਮੈਂ ਇੱਕ ਆਟੋ ਵਾਲੇ ਨੂੰ ਪੁੱਛਿਆ ਤੇ ਬਹਿ ਗਿਆ। ਫਿਰ ਉਹਦੇ ਨਾਲ ਗੱਲ ਹੋਈ, ਇੱਕ ਸਿਕਿਉਰਿਟੀ ਵਾਲਾ ਮੇਰੇ ਨਾਲ ਬਹਿ ਗਿਆ, 12 ਘੰਟੇ ਦੀ ਡਿਊਟੀ ਲਾ ਕੇ ਉਹ ਨਿਕਲਿਆ। ਮੈਂ ਦੋਨਾਂ ਨੂੰ ਪੁੱਛਿਆ, ਮੈਂ ਕਿਹਾ ਯਾਰ ਤੁਸੀਂ ਲੋਕ ਲੁੱਟਮਾਰ ਕਾਹਤੋਂ ਦੀ ਕਰਦੇ ਪਏ? ਪਹਿਲਾਂ ਮੈਂ ਵੈਸੇ ਉਹਨੂੰ ਪੁੱਛ ਲਿਆ ਗੱਲੀ ਬਾਤੀ ਵੀ ਕਿੰਨੇ ਘੰਟਿਆਂ ਦਾ ਤੇਰਾ ਕੰਮ ਹੈ, ਕੀ ਹੈ? ਕਹਿੰਦਾ ਬਾਊ ਜੀ ਕੀ ਦੱਸੀਏ ਤੁਹਾਨੂੰ, ਸਵੇਰੇ 11 ਵਜੇ ਆਏ ਸੀ, ਸਾਰਾ ਦਿਨ ਗੱਡੀਆਂ ਲਵਾਈਆਂ, ਇੱਧਰ ਪਾਰਕਿੰਗ ਉੱਧਰ ਪਾਰਕਿੰਗ। ਉਹਨੇ ਆਪ ਹੀ ਮੈਨੂੰ ਕਿਹਾ, ਕਹਿੰਦਾ ਜੀ 11 ਹਜ਼ਾਰ ਰੁਪਇਆ ਤਨਖਾਹ ਮੇਰੀ, ਬਾਕੀ ਤੇ ਪੁੱਟ ਕੋਈ ਦੇ ਜਾਂਦਾ, ਨਸ਼ੇ ਨੁਸ਼ੇ ਚ ਤਾਂ ਗੱਲ ਅਲੱਗ ਹੈ। ਹੁਣ ਇੱਕ ਰਾਤ ਦੀ ਪਾਰਟੀ ਜਦੋਂ ਕਿਸੇ ਨੇ ਇੰਜੋਏ ਕਰਨੀ ਹੈ, 1 ਮਹੀਨੇ ਦੀ ਤਨਖਾਹ ਵਾਲਾ ਜੇਕਰ ਉਹਨੂੰ ਕਵੇ ਇੱਧਰ ਨੀ ਗੱਡੀ ਇੱਧਰ ਲਾ ਲਓ, ਕਹੂਗਾ ਤੈਨੂੰ ਪਤਾ ਮੈਂ ਕੌਣ। ਮੈਂ ਕਿਹਾ ਵੀ ਉੱਥੇ ਗੱਡੀ ਲਵਾਉਣ ਵਾਲਾ ਕੋਈ ਬੰਦਾ ਨੀ ਜਿਹੜਾ ਇਹਦੇ ਨਾਲ ਨਰਮਾਈ ਨਾਲ ਗੱਲ ਕਰੇ, ਥੱਪੜ ਮਾਰ ਦੇਣਾ, ਗਾਲਾਂ ਕੱਢ ਦੇਣੀਆਂ, ਧੱਕਾ ਮਾਰ ਦੇਣਾ, ਬਦਤਮੀਜ਼ੀ ਕਰ ਦੇਣੀ, ਔਰ ਇਹਨਾਂ ਨੂੰ ਇਹ ਪਤਾ ਵੀ ਇਹ ਤਾਂ ਸਹਿਣਾ ਪੈਣਾ ਤੁਹਾਨੂੰ ਕਿਉਂਕਿ ਰੁਜ਼ਗਾਰ ਹੈ। ਹੋਰ ਤਾਂ ਇਹਦਾ ਕੋਈ ਬੰਦੋਬਸਤ ਨੀ। ਮਜ਼ਾਕ ਮਜ਼ਾਕ ਚ ਮੈਂ ਸੋਚਿਆ ਵੀ ਮੈਂ ਕਿਹਾ ਚੱਲ ਯਾਰ ਤੁਹਾਨੂੰ ਇੱਕ ਔਕਵਰਡ ਕੁਐਸਚਨ ਕਰਦਾ ਮੈਂ। ਕਹਿੰਦੇ ਹਾਂਜੀ ਪੁੱਛੋ। ਮੈਂ ਕਿਹਾ ਯਾਰ ਜੇ ਲੁੱਟ ਮਾਰ ਕਰ ਲਓ ਤੇ ਵੱਧ ਪੈਸੇ ਵੀ ਬਣ ਜਾਂਦੇ। ਕਹਿੰਦਾ ਬਾਬੂ ਜੀ ਕੀ ਲੁੱਟ ਮਾਰ ਕਰਾਂਗੇ, ਕਿੰਨਿਆਂ ਦੀ ਕਰ ਲਾਂਗੇ ਖਬਰੇ? ਕਹਿੰਦਾ ਜਿੱਥੇ ਫੜੇ ਗਏ 6-6 ਮਹੀਨਿਆਂ ਦੀ ਕੈਦ ਨਾਲ ਸਾਨੂੰ ਛਡਾਉਣ ਵਾਲਾ ਨਾ ਵਕੀਲ। ਮੈਂ ਕਿਹਾ ਇਹਦਾ ਮਤਲਬ ਬਹੁਤ ਲੋਕ ਸਾਨੂੰ ਇਹ ਲੱਗਦਾ ਕਿ ਇੰਡੀਆ ਚ ਕ੍ਰਾਈਮ ਬੜਾ, ਪਰ ਇਸ ਹਿਸਾਬ ਨਾਲ ਇਹੋ ਜਿਹੀਆਂ ਤਨਖਾਹਾਂ ਦੇ ਉੱਤੇ ਵੀ ਜਿਹੜੇ ਲੋਕ ਕੰਮ ਕਰ ਰਹੇ ਆ, ਜਿਹੜੀ ਤਨਖਾਹ ਤੁਹਾਨੂੰ ਕਿਤੇ ਵੀ ਨਹੀਂ ਲੈ ਕੇ ਜਾਊਗੀ, ਤੇ ਉਹ ਫਿਰ ਇੱਕ ਜਿਹਾ ਯਾਦ ਹੈ ਤੁਹਾਨੂੰ 2 ਹਫ਼ਤੇ ਕੁ ਹੋ ਗਏ ਮੈਂ ਇੱਕ ਕਵਿਤਾ ਕੋਟ ਕੀਤੀ ਸੀ ਜਿਹਦੇ ਵਿੱਚ ਕਿਸੇ ਨੇ ਕਿਹਾ ਸੀ ਕਿ ਉਹ ਕੁਛ ਨਹੀਂ ਕਰਦਾ, ਉਹ ਝੂਠ ਨਹੀਂ ਬੋਲਦਾ, ਉਹ ਮਕਾਰੀ ਨਹੀਂ ਕਰਦਾ, ਉਹ ਕੰਮ ਨਹੀਂ ਤੋਲਦਾ, ਉਹ ਕਿਸੇ ਕੋ ਲੂਟਤਾ ਨਹੀਂ ਹੈ, ਉਹ ਕਿਸੇ ਕੋ ਠੱਗਤਾ ਨਹੀਂ ਹੈ, ਉਹ ਸਿਆਸਤ ਮੇ ਆਕਰ ਝੂਠੇ ਵਾਅਦੇ ਨਹੀਂ ਕਰਦਾ, ਉਹ ਮੰਦਿਰ ਮਸਜਿਦੋਂ ਕੇ ਫਸਾਦ ਨਹੀਂ ਕਰਵਾਤਾ, ਸੱਚ ਮੇ ਉਹ ਕੁਛ ਨਹੀਂ ਕਰਦਾ, ਉਹ ਬੇਰੁਜ਼ਗਾਰ ਹੈ। ਕਿੰਨੇ ਉਹ ਲੋਕ, ਫਿਰ ਮੈਂ ਕਿਹਾ ਯਾਰ ਕੈਨੇਡਾ ਵਿੱਚ ਵੀ ਏਦਾਂ ਦੇ ਮੈਂ ਲੋਕ ਦੇਖੇ ਆ ਜਿਹੜੇ ਵੱਡੀਆਂ ਵੱਡੀਆਂ ਸਟੋਰਾਂ ਤੇ ਕੰਮ ਕਰਦੇ ਆ, ਪਰ ਉਹ ਵੀ ਆਪਣੇ ਘਰ ਦਾ ਗੁਜ਼ਾਰਾ ਨਹੀਂ ਕਰ ਸਕਦੇ, ਉਹ ਵੀ ਕਿਤੋਂ ਫੂਡ ਬੈਂਕਾਂ ਤੋਂ ਵੀ ਜੇ ਲੱਗੇ ਤਾਂ ਕੁਛ ਨਾ ਕੁਛ ਖਾਣ ਨੂੰ ਲੈ ਆਉਂਦੇ। ਕਹਿੰਦਾ ਬਾਊ ਜੀ ਉੱਥੇ ਵੀ ਇਹ ਕੰਮ ਚੱਲੀ ਜਾਂਦਾ। ਮੈਂ ਕਿਹਾ ਬਾਈ ਦੁਨੀਆਂ ਸਾਰੀ ਇੱਕੋ ਹੀ ਹੈ, ਦੁਨੀਆਂ ਇੱਕੋ ਹੀ ਹੈ, ਕੋਈ ਨੰਗਾ ਆ ਭੁੱਖਾ ਆ ਤੇ ਕਿਸੇ ਨੇ ਧੋਤੀ ਲਾਈ ਆ ਉਹ ਵੀ ਭੁੱਖਾ ਹੀ ਹੈ, ਤੁਹਾਡੇ ਹਿਸਾਬ ਨਾਲ ਇਹ ਹੋਊਗਾ ਵੀ ਉਹਨੇ ਧੋਤੀ ਲਾਈ ਹੈ। ਕੈਨੇਡਾ ਵਿੱਚ ਘੱਟੋ ਘੱਟ ਕੱਪੜੇ ਪਾ ਕੇ ਰੱਖਣੇ ਸਿਆਲਾਂ ਚ, ਉਹਦੀ ਜ਼ਰੂਰਤ ਹੈ। ਪਰ ਇੱਥੇ ਉਹੀ ਜੀ ਗੱਲਬਾਤ ਨਹੀਂ ਹੈ। ਸੋ ਇੰਨੀ ਗੱਲਬਾਤ ਕਰਦੇ ਕਰਦੇ ਮੈਂ ਉਹਨਾਂ ਦੀ ਜ਼ਿੰਦਗੀ ਬਾਰੇ ਸਮਝਿਆ ਤੇ ਅੱਗੇ ਆਟੋ ਇੱਕ ਜਗ੍ਹਾ ਰੁਕਿਆ, ਉਹ ਸਿਕਿਉਰਿਟੀ ਵਾਲਾ ਉਤਰਿਆ ਤੇ ਇੱਕ ਕੁੜੀ ਭੱਜ ਕੇ ਅੰਦਰ ਆ ਵੜੀ। ਉਹ ਤੇਰਾ ਮੈਂ ਕਿਹਾ ਇਹ ਕੀ ਆ ਬਾਬਾ, ਆਈ ਮੀਨ ਹਰੀ ਆਈ ਐਮ ਰਸ਼। ਮੈਂ ਜਦੋਂ ਦੇਖਿਆ ਲਾਈਟ ਪਈ ਤੇ ਉਹਦੇ ਆਟੋ ਵਾਲੇ ਨੇ ਆਟੋ ਤੋਰ ਲਿਆ, ਉਹਦੇ ਪਿੱਛੇ ਮੁੰਡੇ ਜੇ ਪੰਜਾਬੀ, ਓਏ ਜੇ ਵੋ ਏਦਾਂ ਆ, ਉਹ ਕੋਈ ਗਾਲਾਂ ਦੀ ਆਵਾਜ਼ਾਂ ਆਈਆਂ, ਆਟੋ ਵਾਲੇ ਨੇ ਆਟੋ ਤੋਰ ਲਿਆ। ਉਹਦੇ ਚ ਤੇਲ ਮੁੱਕਿਆ ਹੋਇਆ ਸੀ ਤੇ ਅੱਗੇ 100 ਮੀਟਰ ਵੀ ਨਹੀਂ ਸੀ ਜਾਣਾ, ਤੇ ਗੈਸ ਸਟੇਸ਼ਨ ਤੇ ਉਹ ਆਟੋ ਨੂੰ ਲੈ ਗਿਆ। ਜਦ ਮੈਂ ਥੋੜੇ ਜੇ ਧਿਆਨ ਨਾਲ ਉਹਨੂੰ ਦੇਖਿਆ ਤੇ ਉਹਨੇ ਆਪਣੇ ਲੱਤਾਂ ਦੇ ਉੱਤੇ ਉਹ ਜਾਲੀਦਾਰ ਜੀ ਲੈਗਿੰਗ ਵੀ ਪਾਈ ਹੋਈ, ਤੇ ਮੈਨੂੰ ਲੱਗਿਆ ਵੀ ਕੁੜੀ ਘੱਟੋ ਘੱਟ ਜਾਂ ਤਾਂ ਇੱਥੋਂ ਦੀ ਤਾਂ ਕਿਸੇ ਦੇ ਮਾਂ ਪਿਓ ਕੋਲ ਤਾਂ ਰਹਿੰਦੀ ਨੀ ਹੋਣੀ, ਕਿਉਂਕਿ ਸਾਡੇ ਤਾਂ ਪੰਜਾਬ ਚ ਰਿਵਾਜ ਨੀ। ਜਦ ਮੈਂ ਉੱਪਰ ਨੂੰ ਉਹਦੇ ਚਿਹਰੇ ਨੂੰ ਦੇਖਿਆ ਤਾਂ ਉਹ ਅਫਰੀਕਨ ਕੁੜੀ ਲੱਗੀ, ਦੰਦਾਂ ਤੇ ਤਾਰ ਲੱਗੀ, ਵਾਲ ਉਹਦੇ, ਤੇ ਮੈਂ ਕਿਹਾ ਵੀ ਆਰ ਯੂ ਓਕੇ? ਕਹਿੰਦੀ ਵੀ ਆਈ ਐਮ ਓਕੇ ਬਟ ਆਈ ਗੋਟ ਟ੍ਰੈਪਡ। ਮੈਂ ਚੱਲ ਕੋਈ ਨੀ ਠੀਕ ਹੈ, ਤੇ ਫਰੋਮ ਵੇਅਰ ਆਰ ਯੂ? ਹੈਨਾ ਪਤਾ ਵੀ ਸੱਚ ਪਤਾ ਨੇ ਝੂਠ ਉਹਨੇ ਕਿਹਾ ਫਰੋਮ ਬ੍ਰਾਜ਼ੀਲ। ਮੈਂ ਕਿਹਾ ਯੂ ਨੋ ਇਟਸ ਨੋਟ ਗੁੱਡ ਫਾਰ ਯੂ ਟੂ ਗੋ ਆਊਟ ਲਾਈਕ ਦਿਸ ਇਨ ਪੰਜਾਬ, ਆਈ ਕੈਨੋਟ ਗਰੰਟੀ ਅਬਾਊਟ ਮਾਈ ਪੀਪਲ। ਕਹਿੰਦੀ ਯਾਰ ਇਟਸ ਟੈਰੀਬਲ ਹੇਅਰ, ਤੇ ਬਾਕੀ ਬੰਦੇ ਪਿੱਛੋਂ ਗਾਲਾਂ ਕੱਢ ਕੇ ਉਹਨੂੰ ਪ੍ਰੋਸੀਕਿਊਟ ਪੰਜਾਬੀ ਚ ਇੰਨੇ ਵੀ ਕਰਦੇ, ਉਹ ਗੱਲਾਂ ਨਾਲ ਕਬੇਜੇ ਵੱਜੇ ਹੋਏ ਸੀ। ਜਦੋਂ ਸਟੇਸ਼ਨ ਤੇ ਜਾ ਕੇ ਅਸੀਂ ਗੈਸ ਵੀ ਭਰਾਉਣ ਲਈ ਆਟੋ ਖੜਾ ਕੀਤਾ ਤੇ ਉੱਥੋਂ ਦੌੜ ਗਈ ਨਿਕਲ ਕੇ। ਆਟੋ ਵਾਲਾ ਮੁੰਡਾ ਆਇਆ ਮੇਰੇ ਕੋਲ, ਕਹਿੰਦਾ ਭਾਜੀ ਇਹਨਾਂ ਨੇ ਗੰਦ ਪਾਇਆ ਹੋਇਆ ਇਹ ਵਿਦੇਸ਼ੀ ਕੁੜੀਆਂ ਨੇ ਇੱਥੇ। ਮੈਂ ਕਿਹਾ ਵੀ ਇਕੱਲੀਆਂ ਗੰਦ ਪਾਉਂਦੀਆਂ ਫਿਰਦੀਆਂ ਕਿ ਪੰਜਾਬੀ ਇਹਨਾਂ ਨੂੰ ਖਰੀਦੇ ਵੀ ਫਿਰਦੇ ਆ, ਪੰਜਾਬੀ ਪੰਜਾਬੀਆਂ ਨੂੰ ਨੀ ਛੱਡਦੇ? ਪਰ ਇਹੀ ਗੱਲਾਂ ਆਪਾਂ ਆਪਣੀਆਂ ਦੂਜੀਆਂ ਧੀਆਂ ਭੈਣਾਂ ਲੱਗ ਜਾਂਦੇ ਕਾਰਨ, ਤੇ ਧੀਆਂ ਭੈਣਾਂ ਇਹਨਾਂ ਨੂੰ ਵੀ ਕਹਿ ਲਓ। ਹੁਣ ਜੇ ਕੈਨੇਡਾ ਜਾ ਕੇ ਸਾਡੀਆਂ ਕੁੜੀਆਂ ਦੀ ਜੇ ਕੋਈ ਇਹੀ ਜਿਹੀ ਗੱਲ ਸੁਣਨ ਨੂੰ ਮਿਲਦੀ ਹੈ ਤੇ ਉਹਦੇ ਤੇ ਬੜੀ ਚਰਚਾ ਹੋ ਜਾਂਦੀ ਆ, ਸਮਾਜ ਕਿੱਧਰ ਨੂੰ, ਉਹ ਕਿੱਧਰ ਨੂੰ, ਏਡੇ ਏਡੇ ਖਰੀਦਦਾਰ ਬੈਠੇ ਨੇ, ਏਦਾਂ ਦਾ ਮਾਹੌਲ ਹੈ। ਤੇ ਕੈਨੇਡਾ ਵਿੱਚ ਤਾਂ ਇਹ ਗੱਲ ਹੈ ਕਿ ਏਦਾਂ ਕੁੜੀ ਨੂੰ 2-4 ਮੁੰਡੇ ਘੇਰ ਲੈਣ, ਤੇ 2-4 ਮੁੰਡਿਆਂ ਨੇ ਇਹਦੀ ਕੁੜੀ ਨੂੰ ਘੇਰਿਆ ਹੋਵੇ, ਜੇ ਉਹ ਪੁਲਿਸ ਕੋਲ ਚਲੀ ਜਾਵੇ ਤਾਂ ਬਹੁਤ ਘੱਟ ਚਾਂਸ ਹੈ ਕਿ ਉਹਦੇ ਨਾਲ ਬਦਸਲੂਕੀ ਹੋ ਜਾਏ, 911 ਤੇ ਕਾਲ ਕਰੇ, ਪੁਲਿਸ ਪਹੁੰਚਦੀ ਆ ਨਹੀਂ, ਪਰ ਜੇ ਉਹ ਥਾਣੇ ਚਲੀ ਜਾਵੇ। ਹੁਣ ਇਹੀ ਗੱਲ ਜੇ ਪੰਜਾਬ ਚ ਵਾਪਰ ਲਈ ਕਿੰਨੀ ਉਹ ਸੇਫ ਹੈ, ਆਗੇ ਕੂਆਂ ਪਿੱਛੇ ਖਾਈ ਵਰਗੀ ਸਿਚੁਏਸ਼ਨ ਹੋ ਜਾਂਦੀ ਕਿ ਕਿੰਨੇ ਚ ਕਿਹਾ, ਕਿਹਨੂੰ ਫੋਨ ਕੀਤਾ, ਕੌਣ ਉਹਨੂੰ ਬਚਾਉਣਾ ਹੈ? ਸਾਡੇ ਮੁਲਕਾਂ ਦੀ ਤਾਂ ਪੁਲਿਸ ਦਾ ਕੋਈ ਹਿਸਾਬ ਕਿਤਾਬ ਨਹੀਂ। ਨਵੇਂ ਸਾਲ ਦੀ ਰਾਤ ਨੂੰ ਇੱਕ DSP ਨੂੰ ਕਤਲ ਕਰ ਦਿੱਤਾ, ਉਹ ਵੀ ਕਹਿੰਦੇ ਕਿਤੇ ਉਹਦਾ ਪਾਸਟ ਦੇ ਵਿੱਚ ਝਗੜੇ ਕਰਦਾ ਰਿਹਾ, ਡਾਇਬਟੀਜ਼ ਕਰਕੇ ਲੱਤ ਕੱਟੀ ਹੋਈ। ਇੱਥੇ ਤਾਂ DSP ਦਾ ਨਵੇਂ ਸਾਲ ਦੀ ਰਾਤ ਕਤਲ ਹੋਇਆ, ਹਜੇ ਉਹਦੀ ਚੱਲ ਰਹੀ ਹੈ, ਖਬਰਾਂ ਆ ਰਹੀਆਂ ਨੇ 2 ਦਿਨਾਂ ਤੋਂ। ਨਿਊ ਈਅਰ ਈਵ ਦੇ ਉੱਤੇ ਪੰਜਾਬੀ ਕੁੜੀ ਜੇਕਰ 3 ਗੁੰਡਿਆਂ ਚ ਕੈਨੇਡਾ ਵਿੱਚ ਘਿਰ ਦੇਵੇ, ਉਹਦੇ ਬਚਨ ਦੇ ਹਾਲਾਤ ਤੇ ਕੈਨੇਡਾ ਦੇ ਆਮ ਲੋਕਾਂ ਦਾ ਵਿਹਾਰ, ਕੋਈ ਉੱਥੋਂ ਦਾ ਕੋਈ ਹੋਰ ਕੌਮੀਅਤ ਦਾ ਬੰਦਾ, ਕੋਈ ਕਹਿ ਲਓ ਜਿਹਨੂੰ ਅਸੀਂ ਗੋਰਾ ਬੰਦਾ ਨਿਕਲਦਾ ਹੋਵੇ, ਚਾਂਸਿਸ ਕਿੰਨੇ ਪਰਸੈਂਟ ਹੈ ਮਦਦ ਮਿਲਣ ਦੇ? ਔਰ ਉਹੀ ਸੀਨ ਤੁਸੀਂ ਲਾ ਲਓ ਕਿ ਇਹ ਲੜਕੀ ਸੁੰਨੇ ਬਰਾਨੇ ਤੇ ਪੰਜਾਬ ਦੇ ਵਿੱਚ ਜੇ ਖੜੀ ਹੈ ਤੇ ਦੋਨਾਂ ਮੁਲਕਾਂ ਦੇ ਵਿੱਚ ਮੰਨ ਲਓ 10 ਗੱਡੀਆਂ ਇਸ ਕੁੜੀ ਕੋਲੋਂ ਨਿਕਲਦੀਆਂ ਨੇ, 10 ਗੱਡੀਆਂ ਹੀ ਉਸ ਪੰਜਾਬਣ ਕੁੜੀ ਦੀਆਂ ਟੋਰਾਂਟੋ ਵਿੱਚ ਰਾਤ ਨੂੰ 2 ਵਜੇ ਇੱਕ ਪੰਜਾਬਣ ਕੁੜੀ ਕੋਲੋਂ ਲੰਘਣ, ਜਿਹਨਾਂ ਚ ਕੋਈ ਪੰਜਾਬੀ ਨਾ ਹੋਵੇ, ਉਸ ਕੁੜੀ ਦੇ ਬਚਣ ਦੇ ਕਿੰਨੇ ਚਾਂਸ? 10-3 ਗੱਡੀਆਂ ਚ ਉਹਨੂੰ ਕੋਈ ਚੱਕਣ ਵਾਲਾ ਹੋਊਗਾ ਕਿ 9 ਗੱਡੀਆਂ ਚੱਕਣ ਵਾਲੇ ਤੇ 1 ਸ਼ਰੀਕ ਦੀ ਹੋਊਗੀ? ਉਹੀ 10 ਗੱਡੀਆਂ ਜੇ ਪੰਜਾਬ ਚ ਨਿਕਲਦੇ ਆ ਜਿਹਨਾਂ ਚ ਕੋਈ ਔਰਤ ਨਾ ਬੈਠੀ ਹੋਵੇ ਤੇ ਕੀ ਪਰਸੈਂਟ ਹੈ? ਮੈਨੂੰ ਅੰਦਾਜ਼ਾ, ਮੇਰੀ ਗੱਟ ਫੀਲਿੰਗ ਇਹ ਕਹਿੰਦੀ ਹੈ ਕਿ ਪੰਜਾਬ ਵਿੱਚੋਂ ਸਿਰਫ ਤੇ ਸਿਰਫ ਮਰਦ ਬੈਠੇ ਹੋਣ ਤੇ ਇੱਕ ਲੜਕੀ ਇਸ ਤਰ੍ਹਾਂ ਭੱਜ ਕੇ ਜਾਂਦੀ ਹੋਵੇ, ਉਹਦੀ ਮਦਦ ਕਰਨ ਦੀ ਗਿਣਤੀ ਕਿੰਨੇ ਪਰਸੈਂਟ ਲਾਓਗੇ? ਕੈਨੇਡਾ ਵਿੱਚ ਗੈਰ ਪੰਜਾਬੀ ਔਰ ਯਾਨੀ ਗੈਰ ਸਾਊਥ ਏਸ਼ੀਅਨ, ਅਸੀਂ ਬਹੁਤ ਜਲਦੀ ਡਿਸਕ੍ਰਿਮੀਨੇਟ ਕਰਦੇ ਹਾਂ। ਜਦੋਂ ਦੇਖਿਆ ਵੀ ਇਹ ਸਾਡੇ ਦੀ ਜਾਂ ਸਾਡੇ ਬਾਰੇ ਕਿਤੇ ਗੱਲ ਜਾਣੀ ਨੀ, ਕਿਤੇ ਨਹੀਂ ਪਤਾ ਲੱਗਣਾ ਕਿ ਇਹ ਕੰਮ ਅਸੀਂ ਕੀਤਾ, ਜ਼ਿਆਦਾਤਰ ਇਹ ਚਾਂਸਸ ਮੈਂਟੈਲਿਟੀ ਇਹੋ ਜਿਹੀ ਹੋ ਚੁੱਕੀ ਹੈ। ਹੁਣ ਕੈਨੇਡਾ ਦੀਆਂ ਗੱਲਾਂ ਹੋਣ ਲੱਗ ਜਾਂਦੀਆਂ ਨੇ ਕਿ ਅਸੀਂ ਕੈਨੇਡਾ ਜਾਈਏ ਕਿ ਨਾ ਜਾਈਏ। ਮੈਂ ਵੀ ਕਰਨ ਕੀ ਜਾਣਾ, ਸਿੱਖਣ ਪੜ੍ਹਨ ਜੀਵਨ ਜਾਚ ਕਿਸੇ ਹੋਰ ਕੌਮੀਅਤ ਨਾਲ ਮੇਲ ਜੋਲ ਆਪਣੇ ਆਪ ਨੂੰ ਖੁੱਲਾ ਵਿਸ਼ਾਲ ਕਰਨਾ ਇਹ ਕਿਸੇ ਦੇ ਦਿਮਾਗ ਚ ਨਹੀਂ। ਪੈਸਾ ਚੱਕ ਲਿਆਈਏ, ਇੰਨੇ ਪੈਸੇ ਦੇ ਗ੍ਰਸਤ ਸਾਡੀ ਮਾਨਸਿਕਤਾ ਹੈ ਕਿ ਸਿਵਾਏ ਪੈਸੇ ਤੋਂ ਸ਼ਾਇਦ ਹੀ ਕੋਈ ਕੈਨੇਡੀਅਨ ਕੈਨੇਡਾ ਆਇਆ ਹੋਵੇ, ਪੰਜਾਬੀ ਬਹੁਤ ਥੋੜੇ ਪੰਜਾਬੀ ਹੋਣਗੇ ਜਾਂ ਮੇਰੇ ਆਪਣੇ ਨਾਲ ਸੰਬੰਧਿਤ ਬਾਕੀ ਭਾਈਚਾਰਿਆਂ ਦਾ ਵੀ ਇਹੀ ਹਾਲ ਹੈ ਕਿ ਜਿਨ੍ਹਾਂ ਦਾ ਮਕਸਦ ਪੈਸੇ ਤੋਂ ਬਿਨਾਂ ਕੁਝ ਹੋਰ ਵੀ ਸੀ। ਨਰੋਲ ਨਰੋਲ ਪੈਸਾ ਤੇ ਹਰ ਹਾਲਤ ਵਿੱਚ ਪੈਸਾ, ਉਸ ਮਾਨਸਿਕਤਾ ਨਾਲ ਜਿੱਥੇ ਕਿਤੇ ਵੀ ਅਸੀਂ ਇਕੱਠੇ ਹੋ ਰਹੇ ਹਾਂ ਤਾਂ ਕਿੱਥੇ ਪਹੁੰਚਾਂਗੇ। ਹੁਣ ਗੱਲ ਉੱਥੇ ਵਾਪਸ ਮੁੜ ਕੇ ਲਿਆ ਕੇ ਖੜਕੇ ਦੇਖੀਏ, ਜਿਹੜਾ ਹੁਣ ਮੈਂ ਅੱਜ ਗੀਤ ਵੀ ਚੱਲਿਆ ਉਹਦੇ ਚ ਅਸੀਂ ਇਹ ਗੱਲ ਕੀਤੀ ਕਿ ਜੇ ਜੀਵਨ ਤੁਹਾਰਾ ਜੀਵਨ ਨਹੀਂ ਇਹ ਕਿਸੇ ਔਰ ਕੀ ਦਲੋਗੋ ਕੀ ਅਮਾਨਤ ਹੈ। ਇੱਕ ਤਾਂ ਗੱਲ ਇਹ ਹੈ ਕਿ ਜਿਹੜਾ ਮੇਰਾ ਜੀਵਨ ਹੈ ਇਹ ਮੈਂ ਦੂਜਿਆਂ ਦੇ ਉੱਤੇ ਲੇਖੇ ਲਾਵਾਂ, ਅਗਲਾ ਕਹਿੰਦਾ ਪਾਗਲ ਹੈ। ਇੱਕ ਇਹ ਹੈ ਵੀ ਮੈਂ ਆਪਣਾ ਆਪ ਸਵਾਰਾ, ਸੈਲਫਿਸ਼ ਹੋ ਕੇ ਜੀਵਾਂ, ਲੋਕ ਜਿੱਧਰ ਜਾਂਦੇ ਜਾਣਗੇ। ਤੇ ਸਾਨੂੰ ਲੱਗਦਾ ਕਿ ਸੈਲਫਿਸ਼ ਹੋਣਾ ਜ਼ਿਆਦਾ ਸੇਫ ਹੈ, ਪਰ ਸੈਲਫਿਸ਼ ਜਦੋਂ ਸਾਰੇ ਹੋ ਗਏ ਤਾਂ ਸੋਸਾਇਟੀ ਅਨਸੇਫ ਹੋ ਜਾਂਦੀ ਹੈ। ਜਦੋਂ ਸੋਸਾਇਟੀ ਵਾਲੇ ਐਂਗਲ ਤੁਸੀਂ ਸੋਚ ਕੇ ਚੱਲਦੇ ਆ, ਚਾਹੇ ਤੁਸੀਂ ਕਮਜ਼ੋਰ ਹੋ ਚਾਹੇ ਤਕੜੇ ਹੋ, ਪਰ ਤੁਹਾਨੂੰ ਇਹ ਪਤਾ ਵੀ ਤੁਹਾਡੇ ਪਿੱਛੇ ਸਮਾਜ ਖੜਾ। ਮੈਨੂੰ ਪਤਾ ਵੀ ਕੈਨੇਡਾ ਵਿੱਚ ਦੋਨੇ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ, ਇਹ ਤੁਹਾਨੂੰ ਇਕੱਠੇ ਵੀ ਕਰਦੇ ਆ, ਤੁਹਾਨੂੰ ਅਲੱਗ ਅਲੱਗ ਵੀ ਰੱਖਦੇ ਆ। ਜਦੋਂ ਤੁਸੀਂ ਪਬਲਿਕ ਸੈਕਟਰ, ਪਬਲਿਕ ਪੋਲੀਟਿਕਸ, ਪਬਲਿਕ ਪੋਲਿਸੀ ਦੇ ਉੱਤੇ ਆ ਕੇ ਗੱਲ ਕਰਨੀ ਹੈ, ਉੱਥੇ ਲੋਕਾਂ ਨੂੰ ਕਦੇ ਵੀ ਇੱਕ ਮਤ ਨਹੀਂ ਹੋਣ ਦੇਣਾ, ਉੱਥੇ ਇਹਨਾਂ ਨੂੰ ਖੰਡਾ ਦੇਣਾ। ਅਦਰਵਾਈਜ਼ ਕੈਨੇਡਾ ਵਿੱਚ ਦੂਜਿਆਂ ਦੇ ਬਾਰੇ ਸੋਚਣ ਦੀ ਹਮੇਸ਼ਾ ਤੁਹਾਨੂੰ ਤਰਜੀਹ ਦਿੰਦੇ ਆ। ਉਹਦਾ ਕਾਰਨ ਮੈਂ ਦੇਖਿਆ, ਜਦੋਂ ਮੈਂ ਤੁਰਿਆ ਆਉਂਦਾ ਮੇਰੇ ਮੂਹਰੇ ਕੋਈ ਖੜਾ, ਉਹਨੇ ਨੀ ਦੇਖਣਾ ਉਹਦੀ ਜਾਤ ਧਰਮ ਗੋਤ ਕੌਣ ਹੈ, ਉਹਨੇ ਦੂਜੇ ਦੀ ਦਰਵਾਜ਼ਾ ਖੋਲਣਾ, ਔਰ ਜੇ ਉਹ ਅੰਦਰ ਜਾ ਰਿਹਾ ਤਾਂ ਉਹਨੇ ਪਿੱਛੇ ਦੇਖਣਾ ਕਿ ਪਿੱਛੇ ਕੋਈ ਆਖ ਨਹੀਂ, ਉਹ ਦਰਵਾਜ਼ਾ ਖੋਲ ਕੇ ਖੜੇ ਹੁੰਦੇ ਆ, ਦਰਬਾਨ ਬਣ ਜਾਂਦੇ ਆਪਾਂ। ਇਹ ਹੈ ਦੂਜੇ ਦੀ ਕੇਅਰ ਕਰਨ ਵਾਲੀ ਸੋਸਾਇਟੀ, ਨਹੀਂ ਤਾਂ ਮੂੰਹ ਤੇ ਦਰਵਾਜ਼ਾ ਮਾਰੋ ਆਪਾਂ ਤਾਂ ਪੁੱਛਦੇ ਵੀ ਨਹੀਂ। ਫਿਰ ਕੈਨੇਡਾ ਵਿੱਚ ਇੱਕ ਹੋਰ ਬੜੀ ਕਮਾਲ ਦੀ ਗੱਲ ਹੈ ਜੋ ਹਿੰਦੁਸਤਾਨ ਪਾਕਿਸਤਾਨ ਚ ਲੱਭਿਆ ਨਹੀਂ ਲੱਭਣੀ, ਤੁਹਾਨੂੰ ਆਪਾਂ ਇੰਪਲੀਮੈਂਟ ਨਹੀਂ ਕਰ ਸਕਦੇ, ਉਹ ਹੈ ਦੂਜੀ ਗੱਡੀ ਨੂੰ ਰਸਤਾ ਦੇਣਾ। ਦੋ ਗੱਡੀਆਂ ਜਦੋਂ ਵੀ ਕਦੇ ਆਹਮਣੇ ਸਾਹਮਣੇ ਖੜੀਆਂ ਨੇ, ਕਦੇ ਕਿਸੇ ਨੇ ਲਾਈਟਾਂ ਮਾਰ ਕੇ ਹਾਰਨ ਮਾਰ ਕੇ ਨਹੀਂ ਕਿਹਾ ਤੂੰ ਖੜ ਮੈਂ ਲੰਘਣਾ। ਸਾਡੇ ਮੁਲਕਾਂ ਚ ਰਿਵਾਜ ਇਹ ਆ ਵੀ ਤੂੰ ਰੁਕ, ਸਾਡਾ ਇਸ਼ਾਰਾ ਦੂਜੇ ਨੂੰ ਰੋਕਣ ਵਾਸਤੇ ਹੈ। ਕੈਨੇਡਾ ਵਿੱਚ ਜਿੰਨੀ ਵਾਰ ਵੀ ਮੈਂ ਇਸ਼ਾਰਾ ਵੇਖਿਆ ਦੂਜੇ ਨੂੰ ਲੰਘ ਜਾਣ ਵਾਸਤੇ ਕਹਿੰਦੇ, ਪਹਿਲੇ ਆਪ ਚਾਹੇ ਕੋਈ ਪੈਡੈਸਟ੍ਰੀਅਨ ਖੜਾ। ਇੱਕ ਇੰਨੀ ਚੀਜ਼ ਨੂੰ ਆਪਣੇ ਮੁਲਕ ਚ ਜਿਵੇਂ ਕਹਾ ਇੰਪਲੀਮੈਂਟ ਕਰਨਾ ਹੋਵੇ ਤੇ ਸਾਡੇ ਲਈ ਉਹ ਵੀ ਇਨਕਲਾਬ ਬਣ ਚੁੱਕਿਆ। ਹਿੰਦੁਸਤਾਨ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਹੈਬਿਟ ਦੇ ਬਾਰੇ ਵੀ ਜੇ ਚਰਚਾ ਤੋਰਨੀ ਹੋਵੇ, ਲੋਕ ਇਸ ਕਦਰ ਵੀ ਨਹੀਂ ਰਹੇ ਕਿ ਅਸੀਂ ਘੱਟੋ ਘੱਟ ਇਹੀ ਸਹਿਮਤੀ ਬਣਾ ਲਈਏ ਕਿ ਯਾਰ ਅੱਗੇ ਤੋਂ ਅਸੀਂ ਮੋੜ ਤੇ ਜਾ ਕੇ ਹਾਰਨ ਨਹੀਂ ਮਾਰਿਆ ਕਰਨਾ, ਆਪਾਂ ਅਗਲੇ ਨੂੰ ਕਿਹਾ ਕਰਨਾ ਵੀ ਤੂੰ ਲੰਘ, ਅਸੀਂ ਹਾਰਨ ਵੀ ਮਾਰਦੇ ਹਾਂ ਹਰ ਜਾ ਪਾਸੇ ਫਿਰ ਹਾਰਨ ਹੋਰ ਤਿੱਖੇ ਕਰ ਲਏ, ਫਿਰ ਅਸੀਂ ਲਾਈਟਾਂ ਵੀ ਮਾਰਦੇ ਹਾਂ ਲਾਈਟਾਂ ਅੱਖਾਂ ਚ ਪਾਉਂਦੇ ਹਾਂ ਅਗਲੇ ਦੀਆਂ। ਇੱਥੇ ਇਹ ਚੱਲਦਾ, ਜਿਹਤੋਂ ਗੱਡੀ ਅੱਗੇ ਕੱਢ ਲਈ ਗੱਡੀਆਂ ਦੇ ਪਿੱਛੇ ਲਾਈਟ ਲਾ ਰੱਖੀ ਆ ਕਿ ਮੇਰਾ ਨੰਬਰ ਪਲੇਟ ਨਾ ਪੜੀ ਜਾਵੇ, ਅੱਖਾਂ ਚ ਦੂਜੇ ਡਰਾਈਵਰ ਦੇ ਨਹੀਂ ਲਾਈਟ ਪਵੇ ਕਿ ਮੇਰੀ ਗੱਡੀ ਦੇ ਉੱਪਰ ਕੋਈ ਗੱਡੀ ਜਿਹਨੂੰ ਟੇਲ ਲੈਂਡਿੰਗ ਕਹਿ ਦਿੰਦੇ ਅਸੀਂ ਉਹ ਨਾ ਕੋਈ ਕਰ ਸਕੇ। ਇਸ ਤਰ੍ਹਾਂ ਦੇ ਕਿੰਨੇ ਜਾਹਲ ਤਰੀਕੇ ਲੱਭਿਆ, ਸਾਡੀਆਂ ਟਰੱਕਾਂ ਪਿੱਛੇ ਮੈਂ ਅਕਸਰ ਦੇਖਿਆ ਸ਼ੀਸ਼ੇ ਲਮਕਾਏ ਹੋਏ ਆ ਕਿ ਤੁਹਾਡੀ ਗੱਡੀ ਦਾ ਰਿਫਲੈਕਟ ਹੋ ਕੇ ਅੱਖਾਂ ਚ ਤੁਹਾਡੇ ਪਵੇ ਤੇ ਅਗਲਾ ਫਿਰ ਪਿੱਛੇ ਹੀ ਰਵੇ ਮੇਰੀ ਗੱਡੀ ਤੋਂ। ਮਤਲਬ ਇੰਨੇ ਕਰੂਡ ਤਰੀਕੇ ਔਰ ਇਸ ਤਰ੍ਹਾਂ ਦਾ ਸਮਾਜ ਜਿੱਥੇ ਇੰਨੀਆਂ ਦੂਰੀਆਂ ਪਾ ਲਈਆਂ ਗਈਆਂ, ਦੂਜੇ ਬੰਦੇ ਨੂੰ ਅਸੀਂ ਸੜਕ ਦੇ ਉੱਤੇ ਚਾਹੇ ਉਹਦੀ ਅੱਖਾਂ ਚ ਲਿਆ ਕੇ ਯਾਰ ਉਹ ਕਿਸੇ ਦੀ ਗੱਡੀ ਮਾਰ ਦੇ ਕੋਈ ਪਰਵਾਹ ਹੀ ਨਹੀਂ। ਕਈਆਂ ਨੇ ਜਿੰਨੀ ਤਗੜੀ ਲਾਈਟ ਗੱਡੀ ਦੇ ਫਰੰਟ ਤੇ ਲਾਈ ਹੈ ਉਹਨੇ ਉਹ ਪਿੱਛੇ ਲਾਈ ਹੈ, ਜਾਂ ਪੁਲਿਸ ਨੇ ਟੱਕਰ ਮਾਰਤੀ ਕਿਤੇ ਐਕਸੀਡੈਂਟ ਹੋ ਗਿਆ ਉਹ ਤੋਂ ਬਾਅਦ ਪਿਛਲੀ ਲਾਈਟ ਆਨ ਕਰ ਦੋ, ਤੁਹਾਡਾ ਕੋਈ ਨੰਬਰ ਹੀ ਨਾ ਪੜ ਸਕੇ, ਅੱਖਾਂ ਚੁੰਦੇ ਆ ਜਾਣ ਅਗਲੇ ਦੀਆਂ, ਔਰ ਉਹ ਵੀ ਤਿੱਖੀਆਂ ਲਾਈਟਾਂ ਅੱਖਾਂ ਚ ਲਿਆਉਣ ਵਾਲੀਆਂ ਦੂਜਿਆਂ ਨੂੰ ਅੰਨਾ ਕਰਦੇ ਆ। ਇੱਕ ਦਿਨ ਮੈਂ ਇੱਕ ਗੱਡੀ ਨੂੰ ਰਾਹ ਦਿੱਤਾ, ਰਾਤ ਨੂੰ ਗੱਡੀ ਚਲਾਉਣਾ ਹੁੰਦਾ ਸੀ, ਮੈਂ ਕਿਹਾ ਚੱਲ ਪਤਾ ਨੀ ਬਾਹਲਾ ਕਾਲਾ ਜਿਹਾ, ਮੈਂ ਸਾਈਡ ਤੇ ਕੀਤਾ, ਜਦੋਂ ਮੇਰੇ ਅੱਗੇ ਨਿਕਲਿਆ ਉਹਨੇ ਤਾਂ ਮੈਨੂੰ ਭਾਈ ਅੰਨਾ ਕਰਤਾ, ਓਹੋ ਮੈਂ ਕਿਹਾ ਬ੍ਰੇਕਾਂ ਮਾਰਾਂ ਕਿਵੇਂ ਆਪਣਾ ਬਚਾ ਕਰਾਂ। ਸੋ ਜਿੱਥੇ ਖੜੇ ਆ ਜਿਸ ਤਰ੍ਹਾਂ ਦੀ ਸਾਡੀ ਤਮੀਜ਼ ਬਣਦੀ ਜਾ ਰਹੀ ਆਪਣੇ ਮੁਲਕਾਂ ਦੀ, ਔਰ ਜਿਵੇਂ ਅਸੀਂ ਲੋਕ ਜਦੋਂ ਐਨ ਆਰ ਆਈ ਆ ਜਿਹੜੇ ਇਹ ਵਾਪਸ ਜਾਂਦੇ ਆ ਤੇ ਜਾ ਕੇ ਕਹਿੰਦੇ ਯਾਰ ਬੜਾ ਔਖਾ ਕੈਨੇਡਾ ਚ, ਪਹਿਲਾਂ ਤਾਂ ਟਾਈ ਦੀ ਗੰਢ ਜੀ ਢਿੱਲੀ ਕਰੀਏ ਤੇ ਮੁੜ ਕੇ ਪੈਗ ਵੀ ਲਾ ਲਈਏ ਤੇ ਚੱਕ ਦੇ ਬਾਈ ਤੇ ਐ ਕਰਦੇ ਆਪਣੇ ਮੁਲਕ ਉਤਰਦੇ ਸਾਰ ਅਸੀਂ ਉਸ ਜੋ ਚਾਰ ਗੱਲਾਂ ਇੱਥੇ ਕਿਤੇ ਮਜਬੂਰੀ ਤੇ ਝੱਲੀਆਂ ਹੁੰਦੀਆਂ ਉਹਨਾਂ ਨੂੰ ਹੈਬਿਟ ਬਣਾਉਣ ਦੀ ਬਜਾਏ ਜਾਂਦੀ ਸਾਰ ਉਤਾਰ ਕੇ ਸਿੱਟ ਦਿੰਦੇ ਆ ਕਿ ਇਹ ਤਾਂ ਬਾਈ ਏਅਰਪੋਰਟ ਤੋਂ ਚੱਕ ਕੇ ਪਾਵਾਂਗੇ, ਗੁੱਡ ਹੈਬਿਟਸ ਗੁੱਡ ਡਰਾਈਵਿੰਗ ਹੈਬਿਟਸ ਕੈਨੇਡਾ ਚ ਇਹਨਾਂ ਦੀ ਲੋੜ ਨਹੀਂ ਹੈ। ਸੋ ਇਹ ਜਿਹੜੀ ਮੈਂ ਮਾਨਸਿਕਤਾ ਦੀ ਤੁਲਨਾ ਦੀ ਗੱਲ ਕਰਦਾ ਕਿ ਬਹੁਤੀ ਵਾਰ ਨਾ ਸਾਨੂੰ ਕੌਮ ਆਵਾਜ਼ ਦੇ ਵਿੱਚ ਇਹੀ ਹੁੰਦਾ ਕਿ ਬਾਈ ਸਾਡੀ ਕੌਮ ਦੀ ਤਾਰੀਫ ਕਰ। ਐਜ਼ ਅ ਰੇਡੀਓ ਹੋਸਟ ਫਰੋਮ ਡੇ ਵਨ ਆਈ ਵਾਜ਼ ਐਡਵਾਈਜ਼ਡ ਬਾਈ ਮਾਈ ਫਰੈਂਡਸ ਕਿ ਰਮਨ ਜੇ ਸਫਲ ਰੇਡੀਓ ਹੋਸਟ ਬਣਨਾ ਤਾਂ ਆਪਣੇ ਲੋਕਾਂ ਦੀ ਰੱਜ ਕੇ ਤਾਰੀਫ ਕਰੇ, ਇੱਕ ਤਾਂ ਆਪਣੇ ਮਜ਼ਹਬ ਦੀ ਤੇ ਸਿੱਖ ਕੌਮ, ਇਹ ਗੱਲ ਮੂੰਹ ਚੋਂ ਕਹਿਣੀ ਹੈ ਕਿ ਸਿੱਖ ਕੌਮ ਨੇ ਲੰਗਰ ਲਾਏ, ਸਿੱਖ ਕੌਮ ਵਰਗਾ ਦੁਨੀਆਂ ਚ ਦਿਆਨਤਦਾਰ ਕੋਈ ਨੀ, ਸੇਵਾਦਾਰ ਕੋਈ ਨੀ, ਔਰਤਾਂ ਨੂੰ ਪ੍ਰੋਟੈਕਟ ਕਰਨ ਵਾਲੇ ਵੀ ਇਹੀ ਨੇ, ਧੀਆਂ ਭੈਣਾਂ ਜੇ ਕਿਤੇ ਸਿੱਖ ਦੇਖ ਲੈਣ ਭੱਜ ਕੇ ਜਾ ਕੇ ਸੁਰੱਖਿਅਤ ਮਹਿਸੂਸ ਕਰਦੀਆਂ, ਇਹ ਗੱਲ ਕਹਿਣੀ ਹੈ ਤੂੰ, ਇਹਦੇ ਨਾਲ ਕਹਿੰਦੇ ਤੂੰ ਇੱਕ ਸਫਲ ਹੋਸਟ ਬਣ ਜਾਏਗਾ। ਮੈਂ ਵੀ ਤੁਹਾਨੂੰ ਦੱਸ ਦਿੰਦਾ ਕੈਨੇਡਾ ਵਿੱਚ ਸਫਲ ਰੇਡੀਓ ਹੋਸਟ ਬਣਨ ਦੇ ਕੀ ਨੁਕਤੇ ਆ। ਇੱਕ ਤਾਂ ਪੰਜਾਬ, ਇਕੱਲੇ ਪੰਜਾਬ ਦੀ ਭਾਰਤ ਦੀ ਗੱਲ ਨਹੀਂ ਕਰਨੀ, ਇਕੱਲੇ ਪੰਜਾਬ ਦੀ ਗੱਲ ਕਰੋ, ਪੰਜਾਬੀਆਂ ਦੀ ਬਹਾਦਰੀ ਦੀ ਗੱਲ ਕਰੋ ਤੇ ਸਿੱਖਾਂ ਦੀ ਗੱਲ ਕਰੋ, ਤਿੰਨ ਗੱਲਾਂ ਤੁਸੀਂ ਇਹਨਾਂ ਵਿੱਚ ਕਦੇ ਕੋਈ ਗੱਲ ਨਹੀਂ ਕਰੀ। ਜੇ ਕਿਤੇ ਕੋਈ ਸਾਡੀ ਮਾੜੀ ਗੱਲ ਵਾਪਰ ਜੇ ਉਹਨੂੰ ਦੱਬ ਲਓ, ਬ੍ਰਸ਼ ਇਟ ਅੰਡਰ ਦਾ ਕਾਰਪੈਟ, ਬਸ ਆਪਣੇ ਆਪ ਨੂੰ ਗਲੋਰੀਫਾਈ ਕਰੋ, ਜਿੰਨਾ ਗਲੋਰੀਫਾਈ ਕਰੋਗੇ ਉਨੇ ਮਕਬੂਲ ਹੋਵੋਗੇ। ਪਰ ਹਾਂ, ਕੱਲ ਨੂੰ ਮੈਂ ਕਿਹਾ ਜੇ ਕਹੂ ਕੌਮ ਕਮਜ਼ੋਰ ਹੋ ਜਾਂਦੀ ਹੈ ਫਿਰ ਜਦੋਂ ਤੁਸੀਂ ਬਿਮਾਰੀਆਂ ਨੂੰ ਪੇਨ ਕਿਲਰ ਖਾ ਖਾ ਕੇ ਦਬਾਓਗੇ ਤੇ ਫਿਰ ਤਾਂ ਮੈਂ ਕਿਹਾ ਜੇ ਦੰਦ ਚ ਕੀੜਾ ਲੱਗਿਆ ਤੇ ਆਪਾਂ ਕਹੀਏ ਤੂੰ ਪੇਨ ਕਿਲਰ ਖਾ ਲਾ, ਇਹ ਖੋੜ ਤਾਂ ਭਰਨਾ ਪਊਗਾ ਨਾ। ਫਿਰ ਕਹਿੰਦੇ ਜੇ ਇਲਾਜ ਕਰੇਗਾ ਤਾਂ ਤਕਲੀਫ ਹੋਊਗੀ, ਉਹ ਤੇ ਖਰਚਾ ਵੀ ਹੋਊਗਾ, ਤਕਲੀਫ ਤੇ ਖਰਚਾ ਦੋਨੇ ਕਰੇਗਾ। ਇੱਕ ਬੰਦੇ ਨੇ ਕਹਿੰਦਾ ਨੀਂਦ ਦੀ ਗੋਲੀ ਦੇ ਦਿੱਤੀ, ਤੂੰ ਉਹਦਾ ਮੁਕਾਬਲਾ ਨਹੀਂ ਕਰ ਸਕਦਾ, ਮੈਂ ਗੱਲ ਤੇਰੀ ਪੱਕੀ ਆ। ਨਾਲੇ ਕਹਿੰਦਾ ਗੋਲੀ ਵੀ ਵੇਚ ਗਿਆ, ਨਾਲੇ ਉਹਨੇ ਕਹਿਣਾ ਵੀ ਏਡੀ ਛੇਤੀ ਡਾਕਟਰ ਕੋਲ ਚਲਾ ਜਾ ਤੇਰੇ ਨਾਲੇ, ਨਾਲੇ ਤੇਰੇ ਡਰਿੱਲਾਂ ਮਾਰੂਗਾ ਝੈ ਕਰਕੇ। ਲੋਕ ਕਹਿੰਦਾ ਇਲਾਜ ਦੇ ਪ੍ਰਤੀ ਕਦੇ ਵੀ ਇਲਾਜ ਕਰਨ ਵਾਲੇ ਵੱਲ ਨਹੀਂ ਜਾਣਗੇ। ਔਰ ਇੱਕ ਬਹੁਤ ਵੱਡੇ ਵਿਦਵਾਨ ਦੀ ਇਹ ਤੁੱਕ ਹੈ, ਕਹਿੰਦੇ ਇਲਾਜ ਕਰਾਉਣਾ ਕਈ ਵਾਰ ਬਿਮਾਰੀ ਨਾਲੋਂ ਵੀ ਜ਼ਿਆਦਾ ਦੁਖਦਾਈ ਹੁੰਦਾ, ਪਰ ਉਹ ਦੁੱਖ ਇੱਕ ਵਾਰੀ ਕੱਟ ਲਓ ਤੇ ਤੁਸੀਂ ਬਿਮਾਰੀ ਤੋਂ ਨਜਾਤ ਪਾ ਜਾਂਦੇ ਹੋ। ਤੇ ਜੇ ਤੁਸੀਂ ਕਹਿੰਦੇ ਵੀ ਨਹੀਂ ਨਹੀਂ ਡਾਕਟਰ ਨੇ ਗਿਆ ਤਾਂ ਯਾਰ ਬੜਾ ਤੜਫਣਾ ਪਊਗਾ, ਤੇ ਬਹੁਤੀ ਵਾਰ ਤੁਸੀਂ ਦੰਦ ਦੀ ਗਾਲ ਲੈਂਦੇ ਹੋ ਆਪਣਾ, ਉਹੀ ਸਾਡੇ ਨਾਲ ਵਾਪਰ ਰਿਹਾ। ਸੋ ਇੰਨੀ ਕੀ ਗੱਲਬਾਤ ਸੀ ਜੋ ਮੈਂ ਅੱਜ ਰੱਖਣੀ ਚਾਹੁੰਦਾ ਸੀਗਾ। ਬਾਕੀ ਹੁਣ ਡਾਕਟਰ ਮੁਰਤਜ਼ਾ ਸਾਹਿਬ ਨਾਲ ਅਸੀਂ ਗੱਲਬਾਤ ਕਰਾਂਗੇ, ਪਹਿਲਾਂ ਨਿਊਜ਼ ਬੁਲੇਟਿਨ ਹੋਏਗਾ, ਫਿਰ ਕਮਰਸ਼ੀਅਲਸ ਹੋਣਗੇ, ਉਸ ਤੋਂ ਬਾਅਦ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਸਾਡੇ ਨਾਲ ਗੱਲਬਾਤ ਕਰਨਗੇ। ਅਸੀਂ ਅੱਜ ਕੈਨੇਡੀਅਨ ਪੋਲਿਟਿਕਸ ਦੇ ਉੱਤੇ, ਤਾਂ ਹੀ ਮੈਂ ਕੈਨੇਡਾ ਅੱਜ ਥੋੜਾ ਜਿਹਾ ਸਾਂਭ ਕੇ ਰੱਖ ਲਿਆ ਸੀ, ਮੈਂ ਜਦੋਂ ਡਾਕਟਰ ਸਾਹਿਬ ਆਉਣਗੇ ਤਾਂ ਗੱਲਬਾਤ ਕਰਾਂਗੇ। ਤੇ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਸਪੋਂਸਰ ਸਭ ਤੋਂ ਜ਼ਿਆਦਾ ਲੰਬਾ ਸਮਾਂ ਜਿਹੜੇ ਚੱਲ ਰਹੇ ਨੇ, ਮੈਂ ਅੰਕ ਭਟਨਾਗਰ ਸਾਹਿਬ 6477022023, ਤੇ ਇਹਨਾਂ ਵੱਲੋਂ ਸਾਨੂੰ ਲਗਾਤਾਰ ਸਹਿਯੋਗ ਸਾਡੇ ਇਸ ਸ਼ੋਅ ਨੂੰ ਮਿਲ ਰਿਹਾ। 6477022023 ਇਹਨਾਂ ਦਾ ਨੰਬਰ ਹੈ, ਤੇ ਕਿਸੇ ਤਰ੍ਹਾਂ ਦੇ ਫਾਈਨੈਂਸਿੰਗ ਨੀਡਸ, ਇੰਸਟੀਟਿਊਸ਼ਨਲ, ਪ੍ਰਾਈਵੇਟ, ਸੈਲਫ ਇੰਪਲੋਇਡ, ਡੈਟ ਕੰਸੋਲੀਡੇਸ਼ਨ, ਐਕੁਇਟੀ ਲਾਈਨ ਆਫ ਕ੍ਰੈਡਿਟ, ਫਸਟ ਐਂਡ ਸੈਕਿੰਡ ਮੌਰਗੇਜ, ਨਿਊ ਇਮੀਗ੍ਰੈਂਟਸ ਦੇ ਰੀਫਾਈਨਾਂਸ ਵਾਸਤੇ ਇਹਨਾਂ ਕੋਲ ਕਾਫੀ ਪੈਕੇਜਸ ਤੇ ਸੁਜੈਸ਼ਨਸ ਨੇ, ਤੁਸੀਂ ਇਹਨਾਂ ਦਾ ਵਧੀਆ ਸਲਾਹ ਮਸ਼ਵਰਾ ਕਰ ਸਕਦੇ। ਜੀ ਐਨ ਈ ਮੌਰਗੇਜ ਇੰਕ ਦੇ ਮਯੰਕ ਭਟਨਾਗਰ 6477022023। ਇਸੇ ਤਰ੍ਹਾਂ ਸੋਢੀ ਫਰਨੀਚਰ, ਇਹਨਾਂ ਕੋਲ ਪ੍ਰੀ ਕ੍ਰਿਸਮਸ ਸੇਲ ਕਲੀਅਰੈਂਸ ਲੱਗੀ ਸੀ 11 ਤੋਂ ਤੇ 31 ਦਸੰਬਰ ਤੱਕ, 39 ਸਾਲ ਦਾ ਐਕਸਪੀਰੀਅੰਸ ਹੈ ਤੇ ਹੁਣ ਵੀ ਇਹਨਾਂ ਕੋਲ ਕਾਫੀ ਅੱਛੇ ਡੀਲਸ ਤੁਸੀਂ ਲੈ ਸਕਦੇ ਹੋ। ਸੋਢੀ ਫਰਨੀਚਰ .com ਇਹਨਾਂ ਦੀ ਵੈਬਸਾਈਟ ਹੈ, ਤੇ 142 ਕੈਨੇਡੀ ਰੋਡ ਸਾਊਥ ਬਰੈਂਪਟਨ ਅੰਟੈਰੀਓ ਇਹਨਾਂ ਦਾ ਲੋਕੇਸ਼ਨ ਐਡਰੈਸ ਹੈ, 142 ਕੈਨੇਡੀ ਰੋਡ ਸਾਊਥ ਬਰੈਂਪਟਨ, ਤੇ 905-905-874-874-7771 ਇਹਨਾਂ ਦਾ ਫੋਨ ਨੰਬਰ ਹੈ, ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ। ਇੱਕ ਨਿਊਜ਼ ਬੁਲੇਟਿਨ, ਛੋਟੀ ਜਿਹੀ ਬ੍ਰੇਕ ਤੇ, ਉਸ ਤੋਂ ਬਾਅਦ ਡਾਕਟਰ ਹੈਦਰ ਮੁਰਤਜ਼ਾ ਸਾਹਿਬ ਨਾਲ ਗੱਲਬਾਤ ਕਰਾਂਗੇ।
770 AM ਤੁਸੀਂ ਸੁਣ ਰਹੇ ਹੋ ਤੇ ਖਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਤੋਂ। ਜਾਪਾਨ ਦੇ ਵਿਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 62। ਇਜ਼ਰਾਈਲ ਵੱਲੋਂ ਖਾਨ ਯੂਨਿਸ ਦੇ ਵਿਚ ਹਮਲੇ। ਟੋਕਿਓ ਦੇ ਹਵਾਈ ਅੱਡੇ ਤੇ ਯਾਤਰੀ ਜਹਾਜ਼ ਨੂੰ ਲੱਗੀ ਅੱਗ, 5 ਹੋਈਆਂ ਮੌਤਾਂ। ਹੁਣ ਖਬਰਾਂ ਵਿਸਥਾਰ ਨਾਲ। ਪੱਛਮੀ ਜਾਪਾਨ ਦੇ ਵਿੱਚ ਭੂਚਾਲ ਦੇ ਝਟਕਿਆਂ ਦੇ ਕਾਰਨ ਅੱਜ ਤੱਕ ਘੱਟੋ ਘੱਟ 62 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਚਾਅ ਕਰਮਚਾਰੀ ਨੁਕਸਾਨੀਆਂ ਇਮਾਰਤਾਂ ਦੇ ਮਲਬੇ ਹੇਠਾਂ ਦਬੇ ਲੋਕਾਂ ਨੂੰ ਦਬਾਉਣ ਦੇ ਲਈ ਜਦੋਜਹਿਦ ਕਰ ਰਹੇ ਨੇ। 7.6 ਦੀ ਸ਼ਿਦਤ ਵਾਲੇ ਭੂਚਾਲ ਤੋਂ ਬਾਅਦ ਵੀ ਜਾਪਾਨ ਦੇ ਇਸ਼ੀਕਾਵਾ ਸੂਬੇ ਅਤੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ 2 ਦਿਨਾਂ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕੁਝ ਇਲਾਕਿਆਂ ਦੇ ਵਿੱਚ ਪਾਣੀ, ਬਿਜਲੀ ਅਤੇ ਫੋਨ ਸੇਵਾਵਾਂ ਬੰਦ ਹਨ। ਸਥਾਨਕ ਨਿਵਾਸੀ ਆਪਣੇ ਤਬਾਹ ਹੋਏ ਘਰਾਂ ਅਤੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਿਤ ਨੇ। ਦੱਖਣੀ ਗਾਜ਼ਾ ਦੇ ਸ਼ਹਿਰ ਖਾਨ ਯੂਨਿਸ ਵਿੱਚ ਅੱਜ ਭਿਆਨਕ ਲੜਾਈ ਦੀ ਸੂਚਨਾ ਮਿਲੀ। ਇਹ ਸੂਚਨਾ ਇਜ਼ਰਾਈਲ ਦੇ ਬੀਤੇ ਦਿਨ ਦੇ ਉਸ ਬਿਆਨ ਮਗਰੋਂ ਸਾਹਮਣੇ ਆਈ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਆਪਣੇ ਹਜ਼ਾਰਾਂ ਸੈਨਿਕਾਂ ਨੂੰ ਵਾਪਸ ਬੁਲਾ ਰਹੇ ਨੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਦੇ ਖਾਤਮੇ ਅਤੇ ਗਾਜ਼ਾ ਦੇ ਵਿੱਚ ਅੱਤਵਾਦੀ ਸਮੂਹ ਵੱਲੋਂ ਅਜੇ ਤੱਕ ਰੱਖੇ ਗਏ 100 ਤੋਂ ਵੱਧ ਬੰਦੀਆਂ ਨੂੰ ਰਿਹਾਅ ਕਰਵਾਉਣ ਦੀ ਜੰਗ ਜਾਰੀ ਰੱਖਣ ਦਾ ਅਹਿਦ ਲਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਜੰਗ ਵਿੱਚ ਅਜੇ ਕਈ ਮਹੀਨੇ ਹੋਰ ਲੱਗ ਸਕਦੇ ਨੇ। ਉਧਰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੀ ਯਾਤਰਾ ਤੋਂ ਪਹਿਲਾਂ ਇਜ਼ਰਾਈਲ ਤੇ ਹਮਲੇ ਘੱਟ ਕਰਨ ਦਾ ਕੌਮਾਂਤਰੀ ਦਬਾਅ ਲਗਾਤਾਰ ਵੱਧ ਰਿਹਾ। ਇਜ਼ਰਾਈਲੀ ਹਮਲਿਆਂ ਦੇ ਵਿੱਚ ਹੁਣ ਤੱਕ 22,000 ਫਲਸਤੀਨੀਆਂ ਦੀ ਮੌਤ ਹੋ ਚੁੱਕੀ ਹੈ। ਬਲਿੰਕਨ ਨੇ ਇਜ਼ਰਾਈਲ ਨੂੰ ਫਲਸਤੀਨੀ ਨਾਗਰਿਕਾਂ ਦੀ ਸੁਰੱਖਿਆ ਦੇ ਲਈ ਹੋਰ ਕੋਸ਼ਿਸ਼ਾਂ ਕਰਨ ਦੀ ਅਪੀਲ ਕੀਤੀ ਹੈ ਤੇ ਬਲਿੰਕਨ ਦੇ ਅਗਲੇ ਹਫ਼ਤੇ ਇੱਥੇ ਆਉਣ ਦੀ ਉਮੀਦ ਹੈ। ਸੈਨਿਕਾਂ ਦੀ ਵਾਪਸੀ ਦੀ ਪੁਸ਼ਟੀ ਉਸ ਦਿਨ ਹੋਈ ਜਦੋਂ ਇਜ਼ਰਾਈਲ ਦੇ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਵਿਵਾਦਿਤ ਨਿਆਇਕ ਸੁਧਾਰ ਯੋਜਨਾ ਦੇ ਅਹਿਮ ਹਿੱਸੇ ਨੂੰ ਰੱਦ ਕਰ ਦਿੱਤਾ। ਇਹ ਯੋਜਨਾ ਸਿੱਧੇ ਤੌਰ ਤੇ ਜੰਗ ਦੀਆਂ ਕੋਸ਼ਿਸ਼ਾਂ ਦੇ ਨਾਲ ਸੰਬੰਧਿਤ ਨਹੀਂ ਹੈ, ਪਰ ਇਹ ਇਜ਼ਰਾਈਲ ਅੰਦਰ ਡੂੰਘੀ ਵੰਡ ਦਾ ਸਰੋਤ ਹੈ। ਇਸ ਨੇ ਹਮਾਸ ਦੇ 7 ਅਕਤੂਬਰ ਦੇ ਹਮਲੇ ਤੋਂ ਪਹਿਲਾਂ ਸੈਨਾ ਦੀ ਤਿਆਰੀ ਨੂੰ ਖਤਰੇ ਵਿੱਚ ਪਾ ਦਿੱਤਾ ਹੈ, ਜਿਸ ਕਾਰਨ ਜੰਗ ਦੀ ਸ਼ੁਰੂਆਤ ਹੋਈ ਹੈ। ਜਾਪਾਨ ਦੇ ਟੋਕਿਓ ਦੇ ਵਿੱਚ ਹਾਨੇਡਾ ਹਵਾਈ ਅੱਡੇ ਦੇ ਰਨਵੇ ਤੇ ਅੱਜ ਯਾਤਰੀਆਂ ਵਾਲੇ ਇੱਕ ਜਹਾਜ਼ ਦੀ ਜਾਪਾਨੀ ਤੱਟ ਰੱਖਿਅਕਾਂ ਦੇ ਇੱਕ ਛੋਟੇ ਜਹਾਜ਼ ਨਾਲ ਟੱਕਰ ਹੋਣ ਤੋਂ ਬਾਅਦ ਉਸ ਵਿੱਚ ਅੱਗ ਲੱਗ ਗਈ, ਜਿਸ ਕਾਰਨ 5 ਜਣਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ। NHK TV ਦੀ ਖ਼ਬਰ ਦੇ ਮੁਤਾਬਕ ਜਾਪਾਨ ਏਅਰਲਾਈਨਸ ਦੀ ਉਡਾਨ JAL 516 ਦੇ ਵਿੱਚ ਕੁੱਲ 379 ਯਾਤਰੀ ਸਵਾਰ ਸਨ, ਜੋ ਜਹਾਜ਼ ਨੂੰ ਪੂਰੀ ਤਰ੍ਹਾਂ ਅੱਗ ਲੱਗਣ ਤੋਂ ਪਹਿਲਾਂ ਸੁਰੱਖਿਅਤ ਬਾਹਰ ਆ ਗਏ। ਜਹਾਜ਼ ਦੇ ਟਰਾਂਸਪੋਰਟ ਮੰਤਰੀ ਤੈਤਸੂ ਸੁਇਤੋ ਨੇ ਇਸ ਦੀ ਪੁਸ਼ਟੀ ਕੀਤੀ। ਸਾਈਤੋ ਨੇ ਕਿਹਾ ਕਿ ਜਾਪਾਨ ਤੱਟ ਰੱਖਿਅਕ ਜਹਾਜ਼ਾਂ ਦਾ ਪਾਇਲਟ ਹਾਦਸੇ ਵਿੱਚ ਬਚ ਗਿਆ, ਪਰ ਅਮਲੇ ਦੇ 5 ਮੈਂਬਰਾਂ ਦੀ ਮੌਤ ਹੋ ਗਈ। ਸਥਾਨਕ TV ਚੈਨਲ ਦੀ ਇੱਕ ਵੀਡੀਓ ਦੇ ਵਿੱਚ ਜਾਪਾਨ ਏਅਰਲਾਈਨਜ਼ ਦੇ ਜਹਾਜ਼ ਦੇ ਰਨਵੇ ਤੇ ਉਤਰਨ ਦੌਰਾਨ ਅੱਗ ਤੇ ਧੂੰਆਂ ਦਿਖਾਈ ਦਿੱਤਾ। ਇਸ ਮਗਰੋਂ ਜਹਾਜ਼ ਦੇ ਪਰਾਂ ਦੇ ਨੇੜੇ ਅੱਗ ਲੱਗ ਗਈ। 1 ਘੰਟੇ ਬਾਅਦ ਵਾਲੀ ਫੁਟੇਜ ਵਿੱਚ ਜਹਾਜ਼ ਪੂਰੀ ਤਰ੍ਹਾਂ ਸੜਿਆ ਹੋਇਆ ਦਿਖਾਈ ਦਿੱਤਾ। NHK TV ਨੇ ਕਿਹਾ ਕਿ ਇਹ ਜਹਾਜ਼ ਏਅਰਬੱਸ A350 ਸੀ, ਜਿਸ ਨੇ ਸਪੋਰੋ ਸ਼ਹਿਰ ਨੇੜੇ ਸ਼ਿਵ ਚਿਟੋਸ ਹਵਾਈ ਅੱਡੇ ਤੋਂ ਹੌਂਡਾ ਦੇ ਲਈ ਉਡਾਨ ਭਰੀ ਸੀ। ਤੱਟ ਰੱਖਿਅਕ ਤਰਜਮਾਨ ਯੋਸ਼ੀਨਾਰੀ ਯਾਨਾ ਗਿਸ਼ਮਾ ਨੇ ਯਾਤਰੀ ਜਹਾਜ਼ ਅਤੇ ਤੱਟ ਰੱਖਿਅਕ ਬਲ ਦੇ ਜਹਾਜ਼ MA-722 ਵਿਚਾਲੇ ਟੱਕਰ ਦੀ ਪੁਸ਼ਟੀ ਕੀਤੀ। ਇਸ ਜਹਾਜ਼ ਨੇ ਭੂਚਾਲ ਪੀੜਤਾਂ ਦੇ ਲਈ ਰਾਹਤ ਸਮੱਗਰੀ ਪਹੁੰਚਾਉਣ ਦੇ ਲਈ ਨਿਗਾਟਾ ਵੱਲ ਜਾਣਾ ਸੀ। ਇਜ਼ਰਾਈਲ ਦੀ ਸੰਸਦ ਨੇ ਯੋਜਨਾਬੱਧ ਕੈਬਨਿਟ ਫੇਰਬਦਲ ਦੇ ਵਿੱਚ ਐਲੀ ਕੋਹੇਨ ਦੀ ਥਾਂ ਊਰਜਾ ਮੰਤਰੀ ਕੈਟਸ ਨੂੰ ਦੇਸ਼ ਦਾ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਟਸ ਨੇ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਗਾਜ਼ਾ ਨਾਲ ਚੱਲ ਰਹੇ ਤਣਾਅ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਕਿ ਮੈਂ ਅੱਜ ਜੰਗ ਦੇ ਵਿਚਕਾਰ ਆਪਣਾ ਅਹੁਦਾ ਸੰਭਾਲਣ ਦੇ ਲਈ ਤਿਆਰ ਹਾਂ। ਮੰਤਰਾਲੇ ਦੇ ਕਰਮਚਾਰੀਆਂ ਨੂੰ ਮੇਰੀ ਪਹਿਲੀ ਹਦਾਇਤ ਹੈ ਕਿ ਗਾਜ਼ਾ ਦੇ ਵਿੱਚ ਇਜ਼ਰਾਈਲੀ ਬੰਦਕਾਂ ਦੇ ਮੁੱਦੇ ਨੂੰ ਤਰਜੀਹਾਂ ਦੀ ਸੂਚੀ 'ਚ ਸਿਖਰ ਤੇ ਰੱਖਿਆ ਜਾਵੇ। ਕੈਟਸ ਇਸ ਤੋਂ ਪਹਿਲਾਂ 2019 ਤੋਂ 2020 ਤੱਕ ਵਿਦੇਸ਼ ਮੰਤਰੀ ਰਹਿ ਚੁੱਕੇ ਨੇ। ਕੈਟਸ ਦੇ ਵਿਦੇਸ਼ ਮੰਤਰੀ ਦੀ ਭੂਮਿਕਾ ਤੇ ਵਾਪਸੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਲਿਕੁਇਡ ਪਾਰਟੀ ਦੇ ਅੰਦਰ ਅੰਦਰੂਨੀ ਰੋਟੇਸ਼ਨ ਸਮਝੌਤੇ ਦਾ ਹਿੱਸਾ ਹੈ। ਕੋਹੇਨ ਪ੍ਰਭਾਵਸ਼ਾਲੀ ਸੁਰੱਖਿਆ ਮੰਤਰੀ ਮੰਡਲ ਵਿੱਚ ਆਪਣੀ ਸੀਟ ਬਰਕਰਾਰ ਰੱਖਣਗੇ ਅਤੇ 2026 ਦੇ ਵਿੱਚ ਵਿਦੇਸ਼ ਮੰਤਰਾਲੇ ਨੂੰ ਮੁੜ ਹਾਸਲ ਕਰਨ ਦੀ ਉਮੀਦ ਹੈ। ਭਾਰਤ ਦੇ ਅਸਾਮ ਦੇ ਗੋਲਾਘਾਟ ਜ਼ਿਲ੍ਹੇ ਦੇ ਵਿੱਚ ਅੱਜ ਕੋਲਾ ਲੈ ਕੇ ਜਾ ਰਹੇ ਟਰੱਕ ਅਤੇ ਬੱਸ ਵਿਚਾਲੇ ਹੋਈ ਸਿੱਧੀ ਟੱਕਰ ਵਿੱਚ ਘੱਟੋ ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਤੇ 30 ਵਿਅਕਤੀ ਜ਼ਖਮੀ ਹੋਏ ਨੇ। ਇਹ ਹਾਦਸਾ ਸਵੇਰੇ ਡੈਰਗਾਮ ਨੇੜੇ ਬਲੀਜਾਨ ਵਿਖੇ ਵਾਪਰਿਆ। 45 ਵਿਅਕਤੀਆਂ ਨੂੰ ਲੈ ਕੇ ਜਾ ਰਹੀ ਬੱਸ ਦੀ ਟੱਕਰ ਹੋ ਜਾਂਦੀ ਹੈ। ਇਹ ਬੱਸ ਅਪਰ ਅਸਾਮ ਵੱਲ ਜਾ ਰਹੀ ਹੈ ਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਉਧਰ ਭਾਰਤ ਵਿੱਚ ਨਵੇਂ ਕਾਨੂੰਨ ਤਹਿਤ ਹਿੱਟ ਐਂਡ ਰਨ ਕੇਸਾਂ 'ਚ ਸਖ਼ਤ ਸਜ਼ਾ ਦੀ ਵਿਵਸਥਾ ਦੇ ਖਿਲਾਫ਼ ਟੈਂਕਰ ਤੇ ਟਰੱਕ ਚਾਲਕਾਂ ਦੇ ਵੱਲੋਂ ਕੀਤੀ ਹੜਤਾਲ ਦੇ ਦੂਜੇ ਦਿਨ ਕਈ ਰਾਜਾਂ ਵਿੱਚ ਰੋਸ ਪ੍ਰਦਰਸ਼ਨ ਜਾਰੀ ਰਿਹਾ। ਸਰਕਾਰ ਨਾਲ ਗੱਲਬਾਤ ਤੋਂ ਮਗਰੋਂ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਨੇ ਟਰੱਕ ਚਾਲਕਾਂ ਨੂੰ ਹੜਤਾਲ ਖਤਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸਰਕਾਰ ਨੇ ਜਥੇਬੰਦੀ ਨੂੰ ਉਸਦੇ ਮੈਂਬਰਾਂ ਦੇ ਨਾਲ ਵਿਚਾਰ ਚਰਚਾ ਤੋਂ ਬਾਅਦ ਹੀ ਨਵਾਂ ਕਾਨੂੰਨ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ। ਉਧਰ ਸਰਕਾਰ ਵਿਚਲੇ ਸੂਤਰ ਨੇ ਦਾਅਵਾ ਕੀਤਾ ਕਿ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨਾਲ ਜਥੇਬੰਦੀ ਦੇ ਆਗੂਆਂ ਦੀ ਬੈਠਕ ਉਪਰੰਤ ਮਸਲਾ ਹੱਲ ਹੋ ਗਿਆ। ਟਰੱਕ ਡਰਾਈਵਰਾਂ ਦੀ ਹੜਤਾਲ ਕਰਕੇ ਜ਼ਰੂਰੀ ਵਸਤਾਂ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਖਦਸ਼ਾ ਅਜੇ ਵੀ ਬਣਿਆ ਹੋਇਆ। ਲੋਕਾਂ ਵਿੱਚ ਦਹਿਸ਼ਤ ਕਰਕੇ ਪੈਟਰੋਲ ਪੰਪਾਂ ਦੇ ਬਾਹਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਨੇ, ਜਿਸ ਕਰਕੇ ਕਈ ਥਾਈਂ ਪੰਪਾਂ ਦੇ ਵਿੱਚ ਇੰਧਣ ਮੁੱਕ ਗਿਆ। ਚੰਡੀਗੜ੍ਹ ਤੇ ਹਿਮਾਚਲ ਨੇ ਆਪਣੇ ਪੈਟਰੋਲ ਪੰਪ ਤੇ ਵਾਹਨ ਚਾਲਕਾਂ ਦੇ ਲਈ ਇੰਧਣ ਦਾ ਕੋਟਾ ਮੁਕਰਰ ਕਰ ਦਿੱਤਾ ਹੈ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਟਰੱਕ ਚਾਲਕਾਂ ਨੇ ਸਥਾਨਕ ਅਥਾਰਟੀ
ਜਵਾਨਾਂ ਨੂੰ ਅੱਗ ਲਗਾ ਦਿੱਤੀ ਤੇ ਸੁਰੱਖਿਆ ਅਮਲੇ ਤੇ ਪੱਥਰਬਾਜ਼ੀ ਕੀਤੀ। ਇਸ ਘਟਨਾ ਵਿਚ 3 ਵਿਅਕਤੀ ਜ਼ਖਮੀ ਹੋਏ ਨੇ। ਟਰੱਕ ਬੱਸ ਤੇ ਟੈਂਕਰ ਚਾਲਕਾਂ ਨੇ ਹਿੱਟ ਐਂਡ ਰਨ ਕੇਸਾਂ ਵਿਚ ਸਖ਼ਤ ਸਜ਼ਾ ਦੇ ਖਿਲਾਫ਼ ਸੋਮਵਾਰ ਤੋਂ ਕਈ ਰਾਜਾਂ ਵਿਚ 3 ਰੋਜ਼ਾ ਹੜਤਾਲ ਸ਼ੁਰੂ ਕੀਤੀ। ਇੰਡੀਅਨ ਪੀਨਲ ਕੋਡ ਦੀ ਥਾਂ ਲੈਣ ਵਾਲੇ ਭਾਰਤੀ ਨਿਆਂ ਸੰਹਿਤਾ ਵਿਚ ਅਣਗਹਿਲੀ ਨਾਲ ਵਾਹਨ ਚਲਾਉਂਦਿਆਂ ਗੰਭੀਰ ਸੜਕ ਹਾਦਸਿਆਂ ਵਿਚ ਸ਼ਾਮਲ ਅਤੇ ਹਾਦਸੇ ਮਗਰੋਂ ਮੌਕੇ ਤੋਂ ਭੱਜਣ ਵਾਲੇ ਟਰੱਕ ਡਰਾਈਵਰਾਂ ਖਿਲਾਫ਼ 10 ਸਾਲ ਕੈਦ ਜਾਂ 7 ਲੱਖ ਰੁਪਏ ਜੁਰਮਾਨੇ ਦੀ ਵਿਵਸਥਾ ਰੱਖੀ ਗਈ ਹੈ। ਸਰਕਾਰੀ ਸੂਤਰਾਂ ਨੇ ਨਵੀਂ ਦਿੱਲੀ ਦੇ ਵਿਚ ਕਿਹਾ ਕਿ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਦੇਰ ਸ਼ਾਮ ਹੜਤਾਲ ਦੇ ਵਿਚ ਸ਼ਾਮਲ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨਾਲ ਬੈਠਕ ਕੀਤੀ ਅਤੇ ਮਸਲੇ ਦਾ ਦੋਸਤਾਨਾ ਢੰਗ ਨਾਲ ਹੱਲ ਕੱਢਿਆ ਜਾਵੇਗਾ। ਸੂਤਰਾਂ ਨੇ ਕਿਹਾ ਕਿ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਨੇ ਟਰੱਕ ਡਰਾਈਵਰਾਂ ਦੀ ਮੰਗ ਨੂੰ ਲੈ ਕੇ ਦੇਸ਼ ਵਿਆਪੀ ਹੜਤਾਲ ਦਾ ਸੱਦਾ ਨਹੀਂ ਦਿੱਤਾ। ਨਵੇਂ ਕਾਨੂੰਨ ਬਾਰੇ ਤੌਖਲਿਆਂ ਦੇ ਹਵਾਲੇ ਦੇ ਨਾਲ ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਜੇਕਰ ਕੋਈ ਟਰੱਕ ਡਰਾਈਵਰ ਗਲਤੀ ਨਾਲ ਕਿਸੇ ਵਿਅਕਤੀ ਨੂੰ ਆਪਣੇ ਵਾਹਨ ਨਾਲ ਟੱਕਰ ਮਾਰ ਦਿੰਦਾ ਹੈ ਤਾਂ ਮੌਕੇ ਤੋਂ ਭੱਜਣ ਦੀ ਥਾਂ ਪੁਲਿਸ ਨੂੰ ਜਾਣਕਾਰੀ ਦਿੰਦਾ ਜਾਂ ਪੀੜਿਤ ਨੂੰ ਨੇੜਲੇ ਹਸਪਤਾਲ ਲੈ ਕੇ ਜਾਂਦਾ ਤਾਂ ਉਸ ਨੂੰ ਨਵੇਂ ਕਾਨੂੰਨ ਦੀਆਂ ਸਖ਼ਤ ਵਿਵਸਥਾਵਾਂ ਤਹਿਤ ਸਜ਼ਾ ਨਹੀਂ ਦਿੱਤੀ ਜਾਵੇਗੀ। ਉਧਰ ਕਾਂਗਰਸ ਨੇ ਟਰੱਕ ਡਰਾਈਵਰਾਂ ਦੀ ਹੜਤਾਲ ਦੀ ਹਮਾਇਤ ਕਰਦੇ ਹੋਇਆਂ ਕਿਹਾ ਕਿ ਕਾਨੂੰਨ